ਸਤਨਾਮ ਵਾਹਿਗੁਰੂ ਸਾਹਿਬ ਜੀਓ। ਆਪ ਹਾਥ ਦੈ ਮੁਝੈ ਉਬਰੀਐ, ਮਰਨ ਕਾਲ ਕਾ ਤ੍ਰਾਸ ਨਿਵਰਿਐ। ਪੂਜੋ ਸਦਾ ਹਮਾਰੇ ਪਛਾ, ਸ਼੍ਰੀ ਅਸ ਤੁਜ ਜੂ ਕਰਿਓ ਰੱਛਾ, ਰਾਖ ਲਿਹੋ ਮੋਹ ਰਾਖਣ ਹਾਰੇ। ਸਾਹਿਬ ਸੰਤ ਸਹਾਏ ਪਿਆਰੇ, ਦੀਨ ਬੰਧ ਦੁਸ਼ਟਨ ਕੇ ਹੰਤਾ, ਤੁਮ ਹੋ ਪੁਰੀ ਚਤੁਰ ਦਸ ਕੰਤਾ। ਕਾਲ ਪਾਏ ਬ੍ਰਹਮਾ ਬਪ ਧਰਾ, ਕਾਲ ਪਾਏ ਸ਼ਿਵ ਜੂ ਅਵਤਰਾ, ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ, ਸਕਲ ਕਾਲ ਕਾ ਕੀਆ ਤਮਾਸ਼ਾ। ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ, ਸਕਲ ਕਾਲ ਕਾ ਕੀਆ ਤਮਾਸ਼ਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ, ਅੰਤਰਜਾਮੀ ਸਰਵ ਕਲਾ ਸਮਰੱਥ, ਲੋਕ ਪਰਲੋਕ ਦੇ ਸਹਾਇਕ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨਾਂ ਕਮਲਾਂ ਵਿਚ ਸੁਭਾਏਮਾਨ ਗੁਰੂ ਰੂਪ ਸਾਧ ਸੰਗਤ ਜੀਓ, ਆਪ ਜੀ ਵਡਭਾਗੇ ਹੋ ਜੋ ਕਿ ਅਕਾਲ ਪੁਰਖ ਵਾਹਿਗੁਰੂ ਵੱਲੋਂ ਮਿਲੇ ਅਮੋਲਕ ਮਨੁੱਖੀ ਜੀਵਨ ਨੂੰ ਗੁਰੂ ਕੀ ਹਜ਼ੂਰੀ ਵਿਚ ਪਹੁੰਚ ਕੇ ਹਾਜ਼ਰੀ ਲਵਾ ਕੇ ਸਫਲ ਕਰ ਰਹੇ ਹੋ। ਅੱਜ ਦਾ ਜੋ ਵਿਚਾਰ ਅਧੀਨ ਪ੍ਰਸੰਗ ਹੈ, ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਮੁਖਾਰ ਬਿੰਦ ਤੋਂ ਉਚਾਰਨ ਕੀਤੀ ਹੋਈ ਪਾਵਨ ਪਵਿੱਤਰ ਬਾਣੀ ਚੌਪਈ ਸਾਹਿਬ, ਜੋ ਕਿ ਦਸਮ ਗ੍ਰੰਥ ਅੰਦਰ ਚਰਿੱਤਰੋਪਖਿਆਨ ਦੇ ਅਧੀਨ ਦਰਜ ਹੈ, ਆਪ ਜੀ ਨੇ ਇਸ ਬਾਣੀ ਵਿਚੋਂ 5, 6 ਔਰ 7 ਨੰਬਰ ਸ਼ੰਤ ਸਰਵਣ ਕੀਤੇ। ਜਿਵੇਂ ਕਿ ਇਸ ਬਾਣੀ ਦਾ ਜੋ ਸਿਰਲੇਖ ਹੈ ਉਸ ਅੰਦਰ ਦਰਸਾਇਆ ਗਿਆ ਕਿ ਇਹ ਬਾਣੀ ਸਹਾਇਤਾ ਵਾਸਤੇ ਅਰਦਾਸ ਦੇ ਰੂਪ ਵਿਚ ਉਚਾਰਨ ਕੀਤੀ ਗਈ ਹੈ। ਅਕਾਲ ਪੁਰਖ ਦੇ ਚਰਨਾਂ ਵਿਚ ਆਪਣੇ ਬਚਾਅ ਵਾਸਤੇ, ਆਪਣੇ ਸਿੱਖਾਂ ਦੀ ਹਿਫਾਜ਼ਤ ਵਾਸਤੇ ਔਰ ਅੰਦਰਲੇ ਤੇ ਬਾਹਰਲੇ ਦੁਸ਼ਮਣਾਂ ਨੂੰ ਮਾਰਨ ਦੀ ਸ਼ਕਤੀ ਅਕਾਲ ਪੁਰਖ ਦੇ ਦਰ ਤੋਂ ਮੰਗੀ ਗਈ ਹੈ। ਕਲਗੀਆਂ ਵਾਲੇ ਨੇ ਆਪ ਅਰਦਾਸ ਕੀਤੀ ਹੈ, ਕਿਉਂਕਿ ਸਿੱਖੀ ਦਾ ਜਿਹੜਾ ਮੂਲ ਸਿਧਾਂਤ ਹੈ, ਜਿੱਥੇ ਗੁਰਸਿੱਖੀ ਜਪ ਤਪ ਨਾਲ ਸੰਬੰਧਿਤ ਹੈ, ਸੇਵਾ ਨਾਲ, ਉੱਥੇ ਇਸ ਦਾ ਸੰਬੰਧ ਅਰਦਾਸ ਨਾਲ ਬੜਾ ਗਹਿਰਾ ਹੈ। ਅਰਦਾਸ ਦਾ ਮਤਲਬ ਹੈ ਕਿ ਜਿਹੜਾ ਕੰਮ ਮਨੁੱਖ ਤੋਂ ਆਪ ਨਾ ਹੋ ਸਕੇ ਉਹਦੇ ਵਾਸਤੇ ਸਹਾਇਤਾ ਮੰਗਣੀ, ਆਪ ਨਹੀਂ ਕਰ ਸਕਦਾ। ਜਿਵੇਂ ਕਿ ਅੱਜ ਦਾ ਸ਼ੰਤ ਹੈ, 5ਵਾਂ ਸ਼ੰਤ, ਇਹਦੇ ਅੰਦਰ ਸਤਿਗੁਰੂ ਨੇ ਇੱਕ ਡਰ ਦਾ ਜ਼ਿਕਰ ਕੀਤਾ, ਕਿਉਂਕਿ ਡਰ ਤੋਂ ਬਿਨਾਂ ਭਗਤੀ ਨਹੀਂ। ਅਰਦਾਸ ਜਿਹੜੀ ਹੈ ਕਿਸੇ ਨਾ ਕਿਸੇ ਡਰ ਦੇ ਕਾਰਨ ਇਕਾਗਰਤਾ ਬਣਦੀ, ਤੇ ਸਤਿਗੁਰੂ ਨੇ ਅੱਜ ਬਚਨ ਕੀਤਾ ਹੈ, ਕਹਿੰਦੇ ਮੇਰੇ ਅੰਦਰੋਂ ਇੱਕ ਡਰ ਹੈ। ਉਹ ਡਰ ਭਾਵੇਂ ਉਹਨਾਂ ਨੂੰ ਨਹੀਂ ਸੀ, ਪਰ ਸਾਰੇ ਸੰਸਾਰ ਦੇ ਉੱਤੇ ਉਸ ਡਰ ਦਾ ਪ੍ਰਭਾਵ ਹੈ। ਉਹ ਡਰ ਕਿਹੜਾ ਹੈ? ਉਹਨੂੰ ਕਹਿੰਦੇ ਨੇ ਮਰਨ ਕਾਲ, ਮਰਨ ਦਾ ਡਰ, ਮੌਤ ਦਾ ਡਰ। ਘੱਟ ਕਰੋ ਜ਼ਿਆਦੇ। ਮੌਤ ਦਾ ਡਰ ਹੈ, ਸਾਰਾ ਸੰਸਾਰ ਇਹਦੇ ਤੋਂ ਭੈਭੀਤ। ਤੇ ਸਤਿਗੁਰੂ ਨੇ ਇੱਥੇ ਬਚਨ ਕੀਤੇ ਨੇ, ਆਪ ਹੱਥ ਦੇ ਮੁਝੇ ਉਬਰੀਐ, ਹੱਥ ਦੇ ਕੇ ਮੈਨੂੰ ਇੱਕ ਟੋਏ ਵਿੱਚੋਂ ਕੱਢੋ। ਇਹਦੇ ਅਰਥ ਇਹ ਨੇ, ਜਿਵੇਂ ਕੋਈ ਵਿਅਕਤੀ ਕਿਸੇ ਖੂਹ ਵਿੱਚ ਡਿੱਗਾ ਹੋਵੇ, ਜਿਵੇਂ ਕੋਈ ਮਨੁੱਖ ਕਿਸੇ ਦਲ ਦਲ ਦੇ ਵਿੱਚੋਂ ਪਾਰ ਲੰਘਦਾ ਫਸ ਜਾਏ, ਉਹਦੇ ਪੈਰ ਵਿੱਚ ਹੀ ਜਕੜੇ ਜਾਣ, ਉਹ ਜ਼ੋਰ ਲਾਏ ਉਹਦੇ ਵਿੱਚੋਂ ਬਾਹਰ ਆਉਣ ਵਾਸਤੇ, ਪਰ ਉਹਦੇ ਤੋਂ ਨਿਕਲਿਆ ਨਾ ਜਾਏ, ਉਹ ਫਿਰ ਆਪਣੀਆਂ ਬਾਹਾਂ ਉੱਚੀਆਂ ਕਰਕੇ ਪੁਕਾਰਦਾ, ਆਵਾਜ਼ਾਂ ਦਿੰਦਾ ਹੈ ਕਿ ਮੈਨੂੰ ਇਹਦੇ ਵਿੱਚੋਂ ਕੋਈ ਦੂਸਰਾ ਆਦਮੀ ਬਾਂਹ ਫੜ ਕੇ ਖਿੱਚ ਕੇ ਬਾਹਰ ਕੱਢੇ, ਕਿਉਂਕਿ ਮੇਰਾ ਆਪਣਾ ਯਤਨ ਕੰਮ ਨਹੀਂ ਕਰ ਰਿਹਾ। ਸੱਚੇ ਪਾਤਸ਼ਾਹ ਨੇ ਬਚਨ ਕੀਤਾ, ਕਹਿੰਦੇ ਮੌਤ ਦੇ ਡਰ ਦੀ ਦਲ ਦਲ ਵਿੱਚ ਜਦੋਂ ਜੀਵ ਫਸ ਗਿਆ, ਤੇ ਹਰ ਇੱਕ ਫਸਿਆ ਹੋਇਆ, ਦੁੱਖ ਹੈ ਮੌਤ ਦਾ ਸਭ ਤੋਂ ਵੱਡਾ। ਤੇ ਇਹ ਵੀ ਮੈਂ ਬੇਨਤੀ ਕਰਾਂ, ਜਿੰਨਾ ਚਿਰ ਡਰ ਨਹੀਂ ਉਨਾ ਚਿਰ ਅਰਦਾਸ ਨਹੀਂ, ਜਿੰਨਾ ਚਿਰ ਡਰ ਨਹੀਂ ਉਨਾ ਚਿਰ ਇਕਾਗਰਤਾ ਨਹੀਂ। ਡਰ ਬੜੀ ਵੱਡੀ ਸ਼ਕਤੀ ਹੈ, ਖਿਆਲ ਰੱਖ ਗੁਰੂ ਸਾਹਿਬ ਨੇ। ਤੇ ਇਹ ਅਰਦਾਸ ਵੀ ਕੀਤੀ ਰੱਬ ਦੇ ਚਰਨਾਂ ਵਿੱਚ, ਭੈ ਮੁੱਚ ਭਾਰਾ ਵੱਡਾ ਤੋਲ, ਮਨ ਮਤ ਹੌਲੀ ਬੋਲੇ ਬੋਲ। ਜੇ ਕੋਈ ਬੰਦਾ ਮਨ ਦੇ ਆਸਰੇ ਭਗਤੀ ਕਰੇ ਨਾ, ਹਜ਼ੂਰ ਕਹਿੰਦੇ ਓਛੀ ਹੈ, ਹੌਲੀ ਹੈ ਗੱਲ। ਮਨ ਮਤ ਹੌਲੀ, ਹੌਲੀ ਦਾ ਮਤਲਬ ਜਿਹਦਾ ਵਜਨ ਕੋਈ ਨਹੀਂ। ਮਨ ਨਾਲ ਤੁਸੀਂ ਪੜ੍ਹ ਕੇ ਅਰਦਾਸ ਕਰੋ ਵੀ ਅਰਦਾਸ ਕਰਨੀ ਚਾਹੀਦੀ, ਅਰਦਾਸ ਹੋ ਜਾਏਗੀ, ਅੱਖਰ ਆ ਜਾਣਗੇ। ਮਨ ਨਾਲ ਤੁਸੀਂ ਗਿਆਨ ਪੜ੍ਹੋ, ਪੜਿਆ ਜਾਏਗਾ। ਮਨ ਦੀ ਮਤ ਦੇ ਨਾਲ ਤੁਸੀਂ ਕੋਈ ਵੀ ਕੰਮ ਕਰੋ, ਧਰਮ ਦਾ ਅਰਦਾਸ ਕਰੋ, ਪਾਠ ਕਰੋ, ਸੇਵਾ ਕਰੋ। ਸੱਚੇ ਪਾਤਸ਼ਾਹ ਕਹਿੰਦੇ ਹੌਲੀ ਹੈ, ਯਾਨੀ ਕਿ ਉਹਦੇ ਵਿੱਚ ਬਹੁਤਾ ਵਜਨ ਨਹੀਂ, ਕੰਮ ਦੀ ਨਹੀਂ ਹੈ। ਜੇ ਕੋਈ ਮਨ ਦੇ ਨਾਲ ਅਰਦਾਸ ਕਰੇ ਇਕੱਲਾ, ਵੀ ਮੈਂ ਅਰਦਾਸ ਕਰਨੀ, ਕਹਿੰਦੇ ਹੌਲੀ ਹੈ, ਬੋਲੇ ਬੋਲ। ਜੇ ਕੋਈ ਬੋਲਦਾ ਇਸ ਤਰ੍ਹਾਂ, ਮਹਾਰਾਜ ਫਿਰ ਕਿਹੜੀ ਅਰਦਾਸ ਤੇਰੇ ਦਰ ਤੇ ਪ੍ਰਵਾਨ ਹੁੰਦੀ ਹੈ? ਕਹਿੰਦੇ ਭਉ ਮੁੱਚ ਭਾਰਾ ਵੱਡਾ ਤੋਲ। ਜਦੋਂ ਕੋਈ ਬੰਦਾ ਕਿਸੇ ਡਰ ਤੋਂ ਘਬਰਾ ਕੇ ਅਰਦਾਸ ਕਰੇ, ਉਹ ਅਰਦਾਸ ਵੱਡੀ ਹੁੰਦੀ ਹੈ, ਡਰ ਤੋਂ ਪ੍ਰਭਾਵਿਤ ਹੋ, ਕਿਉਂਕਿ ਡਰ ਇਕਾਗਰ ਕਰਦਾ। ਤੁਸੀਂ ਕਦੀ ਵੇਖਣਾ, ਆਪਾਂ ਗੁਰੂ ਕੋਲ ਆਉਂਦੇ ਹਾਂ, ਕਈ ਵਾਰੀ ਆਏ, ਉਨੀ ਇਕਾਗਰਤਾ ਨਾਲ ਅਰਦਾਸ ਨਹੀਂ ਹੁੰਦੀ ਜਿੰਨੀ ਇਕਾਗਰਤਾ ਨਾਲ ਕਿਸੇ ਦਿਨ ਬੰਦਾ ਦੁੱਖ ਵਿੱਚ ਹੋਵੇ, ਤੇ ਜਿੰਨੀ ਇਕਾਗਰਤਾ ਨਾਲ ਉਸ ਦਿਨ ਗੱਲ ਕਰਦਾ ਹੈ, ਕਿਉਂਕਿ ਦੁੱਖ ਨਾਲ ਇਕਾਗਰਤਾ ਹੁੰਦੀ ਹੈ, ਅਰਦਾਸ ਹੁੰਦੀ ਹੈ। ਦੁੱਖ ਹੈ, ਹੀਨਤਾ ਹੈ, ਕੋਈ ਨਾ ਕੋਈ ਗਰੀਬੀ ਹੈ, ਕੋਈ ਸਰੀਰ ਦਾ ਰੋਗ ਹੈ, ਕੋਈ ਦੁੱਖ ਹੈ, ਜਾਂ ਮੌਤ ਦਾ ਡਰ ਆਉਣ ਲੱਗ ਪਿਆ, ਇਹ ਸਾਰੀਆਂ ਚੀਜ਼ਾਂ ਦੇ ਡਰ ਤੋਂ ਘਬਰਾ ਕੇ ਮਨੁੱਖ ਅਰਦਾਸ ਕਰੇਗਾ, ਕਾਮਯਾਬ ਹੋਏਗਾ, ਸਫਲ ਹੋ ਜਾਏਗਾ। ਮੈਂ ਛੋਟੀ ਜਿਹੀ ਉਦਾਹਰਨ ਦੇ ਦਿਆਂ, ਇੱਥੇ ਸ਼ਾਇਦ ਕਿਤੇ ਮੁੱਦਤ ਪਹਿਲਾਂ ਤੁਹਾਡੇ ਨਾਲ ਸਾਂਝੀ ਵੀ ਕੀਤੀ ਹੋਵੇ, ਡਰ ਤੋਂ ਬਿਨਾਂ ਨਹੀਂ। ਵੱਡੇ ਵੱਡੇ ਮਸਲੇ ਨੇ ਜ਼ਿੰਦਗੀ ਦੇ ਜਿਹੜੇ ਭੈ ਨਾਲ ਹੱਲ ਹੁੰਦੇ, ਡਰ ਆਵੇ ਸਾਨੂੰ ਕਿਸੇ ਗੱਲ ਤੋਂ। ਇਸ ਕਰਕੇ ਜਿਹੜੇ ਸਿੱਖ ਨੂੰ ਗੁਰੂ ਆਪਣੇ ਬਹੁਤਾ ਨੇੜੇ ਲਿਆਉਣਾ ਚਾਹੁੰਦਾ, ਉਹਨੂੰ ਬੜੇ ਡਰ ਦੀ ਅੱਗ ਵਿੱਚੋਂ ਕੱਢਦਾ, ਭੈ ਦੀ ਅਗਨੀ ਵਿੱਚੋਂ ਕੱਢਦਾ, ਤਾਂ ਕਿ ਇਹ ਭੈ ਭੀ ਧੋ ਕੇ ਮੇਰੇ ਕੋਲ ਆਵੇਗਾ। ਤੁਸੀਂ ਕਦੀ ਵੇਖਿਆ ਹੋਵੇਗਾ, ਇਹ ਬੜੀਆਂ ਉਦਾਹਰਨਾਂ ਨੇ ਪਿਆਰੀਆਂ। ਇੱਕ ਬੱਚਾ ਮਾਂ ਤੋਂ ਆਕੀ ਹੋ ਗਿਆ, ਮਾਂ ਤੋਂ ਬੇਖਬਰ ਹੋ ਗਿਆ, ਬੇਪਰਵਾਹ ਹੋ ਗਿਆ, ਉਹਦੇ ਕੋਲੋਂ ਦੂਰ ਦੌੜ ਗਿਆ, ਘਰੋਂ ਬਾਹਰ ਨਿਕਲ ਗਿਆ। ਹੁਣ ਇਹ ਬੜੇ ਤਰਲੇ ਮਿੰਨਤਾਂ ਕੀਤੀਆਂ ਵੀ ਤੂੰ ਕਿਤੇ ਗੁਆਚ ਨਾ ਜਾਏ, ਘਰ ਆ ਜਾ, ਹਨੇਰਾ ਹੈ, ਬਾਹਰ ਨਾ ਜਾਈ। ਪਰ ਉਹ ਇੰਨਾ ਅੰਦਰੋਂ ਬੇਖੌਫ ਹੋ ਕੇ ਮਾਂ ਨੂੰ ਸਤਾਉਣ ਵਾਸਤੇ ਦੂਰ ਭੱਜਦਾ, ਮਾਂ ਪਿੱਛੇ ਦੌੜਦੀ ਤੇ ਆਉਂਦਾ ਨਹੀਂ, ਧਿਆਨ ਦਿਓ ਡਰ ਕੀ ਹੈ। ਮੈਂ ਬੇਨਤੀ ਕਰਨੀ ਚਾਹੁੰਦਾ ਕਿਉਂਕਿ ਇਹ ਮਰਨ ਦਾ ਇੱਕ ਡਰ ਹੈ। ਜਿਸ ਵੇਲੇ ਉਹ ਦੌੜਦਾ ਤੇ ਮਾਂ ਨੇ ਭੱਜ ਦੌੜ ਕੀਤੀ, ਫੜਿਆ ਨਹੀਂ ਜਾਂਦਾ ਨਾ ਨੇੜੇ ਆਉਂਦਾ, ਤੇ ਫਿਰ ਮਾਂ ਨੇ ਇੱਕ ਜੁਗਤ ਵਰਤੀ, ਉਹਨੇ ਕਿਹਾ ਵੇਖ ਜਿੱਧਰ ਤੂੰ ਜਾ ਰਿਹਾ ਇੱਕ ਬੜਾ ਵੱਡਾ ਖਤਰਨਾਕ ਸਰਪ ਇਸ ਰਾਹ ਤੇ ਝਾੜੀ ਵਿੱਚ ਰਹਿੰਦਾ, ਜਿੱਧਰ ਤੂੰ ਜਾਣਾ ਜੁਗਤ ਵਰਤੀ ਹੈ, ਸੱਪ ਉੱਥੇ ਹੋਵੇ ਜਾਂ ਨਾ ਹੋਵੇ ਇਹ ਗੱਲ ਨਹੀਂ। ਉਹਨੇ ਕਿਹਾ ਜਿਹੜੇ ਪਾਸੇ ਤੂੰ ਦੌੜ ਰਿਹਾ ਇੱਥੇ ਇੱਕ ਬੜਾ ਵੱਡਾ ਕਾਲਾ ਨਾਗ ਫਨੀਅਰ ਹੈ, ਸਰਪ ਹੈ, ਜੇ ਤੂੰ ਅੱਗੇ ਗਿਆ ਬਸ ਨਿਕਲਿਆ, ਹੁਣੇ ਝਾੜੀ ਹਿੱਲੀ ਹੈ, ਤੂੰ ਸੁਣਿਆ ਉਹਦੀ ਆਵਾਜ਼ ਆਈ ਹੈ। ਜਿਹੜਾ ਬੱਚਾ ਮਾਂ ਦੇ ਸੱਦਣ ਨਾਲ ਉਹਦੇ ਕੋਲ ਨਹੀਂ ਸੀ ਆਉਂਦਾ, ਇਕਦਮ ਖੜਾ ਹੋ ਗਿਆ, ਉੱਥੇ ਰੁਕ ਗਿਆ, ਕਿਉਂ ਡਰ ਪਿਆ, ਅੱਗੋਂ ਡਰ ਨੇ ਰੋਕ ਦਿੱਤਾ। ਮਾਂ ਨੇ ਦੂਜੀ ਵਾਰੀ ਫਿਰ ਕਿਹਾ ਬਸ ਨਿਕਲਿਆ ਝਾੜੀ ਵਿੱਚੋਂ ਸੱਪ, ਬਸ ਹੁਣੇ ਤੈਨੂੰ ਉਸਨੇ ਡੰਗ ਲੈਣਾ, ਉਹਦੇ ਦੰਦ ਬੜੇ ਖਤਰਨਾਕ ਨੇ, ਤੈਨੂੰ ਖਾ ਜਾਏਗਾ, ਤੈਨੂੰ ਜ਼ਹਿਰ ਚੜ ਜਾਣੀ ਹੈ, ਤੇਰੀ ਮੌਤ ਹੋ ਜਾਏਗੀ। ਜਦੋਂ ਦੂਸਰੀ ਵਾਰੀ ਇਹ ਨਕਸ਼ਾ ਵੱਜਿਆ ਤੇ ਉਹ ਹੀ ਬੱਚਾ ਦੌੜ ਕੇ ਆਪਣੀ ਮਾਂ ਦੀ ਗੋਦ ਵਿੱਚ ਆ ਗਿਆ। ਬਿਲਕੁਲ ਇਸੇ ਤਰ੍ਹਾਂ ਸਾਡੀ ਜ਼ਿੰਦਗੀ ਵਿੱਚ ਜਿਹੜੇ ਡਰ ਤੇ ਦੁੱਖ ਆਉਂਦੇ ਨੇ ਹੋਰ ਕਿਤੇ ਨਹੀਂ ਆਉਂਦੇ। ਅਸੀਂ ਕਈ ਵਾਰੀ ਕਹਿੰਦੇ ਹਾਂ ਵੀ ਅਸੀਂ ਸਿੱਖ ਵੀ ਹੋਈਏ ਤੇ ਬਾਣੀ ਵੀ ਪੜ੍ਹੀਏ ਤੇ ਡਰ ਵੀ ਉਸੇ ਤਰ੍ਹਾਂ। ਗੁਰੂ ਵੱਲੋਂ ਨੇੜੇ ਲਿਆਉਣ ਵਾਸਤੇ ਡਰ ਦਿੱਤੇ ਜਾਂਦੇ ਨੇ, ਪੀੜਾ ਦਿੱਤੀ ਜਾਂਦੀ ਹੈ, ਦਰਦ ਦਿੱਤੀ ਜਾਂਦੀ, ਤਾਂ ਕਿ ਇਹਦੇ ਤੋਂ ਭੈ ਭੀਤ ਹੋ ਕੇ ਅਰਦਾਸ ਕਰੇ, ਹੋਰ ਤਾਂ ਕੋਈ ਰਾਹ ਨਹੀਂ। ਤਾਂ ਭਉ ਮੁੱਚ ਭਾਰਾ ਵੱਡਾ ਤੋਲ, ਮਨ ਮਤ ਹੌਲੀ ਬੋਲੇ ਬੋਲ। ਗੁਰੂ ਨਾਨਕ ਸਾਹਿਬ ਦਾ ਸ਼ਬਦ ਸ਼ਾਇਦ ਗੌੜੀ ਰਾਗ ਵਿੱਚ ਪਹਿਲਾ ਸ਼ਬਦ ਕਹਿਣ ਲੱਗੇ, ਭੈ ਵਿੱਚ ਬੰਦਾ ਅਰਦਾਸ ਕਰੇ ਤੇ ਅੱਖਰਾਂ ਵਿੱਚ ਵਜਨ ਆ ਜਾਏਗਾ, ਰੱਬ ਦੇ ਘਰ ਤੱਕ ਉਹਦੀ ਆਵਾਜ਼ ਜਾਏਗੀ, ਉਹਦੀ ਪੁਕਾਰ ਚਲੀ ਜਾਏਗੀ। ਤਾਂ ਹੀ ਬਾਣੀ ਦੇ ਅੰਦਰ ਗੁਰੂ ਤੇਗ ਬਹਾਦਰ ਸਾਹਿਬ ਇੱਕ ਡਰ ਦੀ ਗੱਲ ਕਰਦੇ ਹੋਏ ਅਰਦਾਸ ਕਰਦੇ ਕਹਿੰਦੇ, ਹਰ ਜੂ ਰਾਖ ਲਿਓ ਪਤ ਮੇਰੀ, ਪਤ ਬਚਾਉਣ ਦੀ ਅਰਦਾਸ ਕਰਦੇ ਨੇ। ਹਰ ਜੂ ਰਾਖ ਲਿਓ ਪਤ ਮੇਰੀ, ਅੱਗੋਂ ਆਵਾਜ਼ ਆਈ ਕਿਹਦੇ ਤੋਂ ਪਤ ਬਚਾਈਏ, ਤੁਹਾਡੀ ਕੀ ਗੱਲ ਬਣ ਗਈ, ਤੁਹਾਨੂੰ ਕਿਉਂ ਅਰਦਾਸ ਕੀਤੀ ਜੇ। ਕਹਿੰਦੇ ਜਮ ਕੋ ਤ੍ਰਾਸ ਭਇਓ ਉਰ ਅੰਤਰ, ਮੇਰੇ ਮਨ ਵਿੱਚ ਜਮਾਂ ਦਾ ਡਰ ਪੈਦਾ ਹੋ ਗਿਆ, ਆ ਰਹੇ ਨੇ, ਸੰਗਲ ਫੜੇ ਹੋਏ ਨੇ, ਡੰਡਾ ਫੜਿਆ, ਆਉਂਦੇ ਨਾ ਗੁਰਬਾਣੀ ਵਿੱਚ ਸ਼ਬਦ ਬੜੇ ਭੈ ਭੀਤ। ਕਹਿੰਦੇ ਜਮ ਕੋ ਤ੍ਰਾਸ ਭਇਓ ਉਰ ਅੰਤਰ, ਤ੍ਰਾਸ ਕਹਿੰਦੇ ਡਰ ਨੂੰ, ਆਪਾਂ ਕਹਿੰਦੇ ਹਾਂ ਡਰ ਤੋਂ ਬੰਦਾ ਤ੍ਰਾਸ ਤ੍ਰਾਸ ਕਰਨ ਲੱਗ ਪਿਆ, ਮੇਰੇ ਮਨ ਵਿੱਚ ਜਮਾਂ ਦਾ ਡਰ ਬਹੁਤ ਪੈ ਗਿਆ। ਤੇ ਇੱਕ ਗੱਲ ਦਾ ਹੋਰ ਪਤਾ ਚੱਲ ਗਿਆ ਵੀ ਜਮਾਂ ਤੋਂ ਤੁਹਾਡੇ ਤੋਂ ਬਿਨਾਂ ਹੋਰ ਕੋਈ ਛੁਡਾ ਨਹੀਂ ਸਕਦਾ, ਕੋਈ ਨਹੀਂ ਛੁਡਾ ਸਕਦਾ, ਮੌਤ ਤੋਂ ਕਿਸੇ ਨੇ ਛੁਡਾਉਣਾ ਹੀ ਨਹੀਂ, ਮੌਤ ਤੋਂ ਪਾਰ ਸਿਰਫ ਤੇ ਸਿਰਫ ਗੁਰੂ ਲਿਜਾ ਸਕਦਾ। ਤੇ ਜ਼ਿੰਦਗੀ ਦਾ ਸਭ ਤੋਂ ਵੱਡਾ ਇਹ ਮਸਲਾ ਹੈ ਮੌਤ, ਸਭ ਤੋਂ ਵੱਡਾ ਡਰ ਹੈ। ਗਰੀਬੀ ਦਾ ਡਰ ਛੋਟਾ ਹੈ, ਮੌਤ ਦਾ ਡਰ ਵੱਡਾ ਹੈ। ਤੇ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ, ਜਮ ਕੋ ਤ੍ਰਾਸ ਭਇਓ ਉਰ ਅੰਤਰ, ਸ਼ਰਨ ਗਹੀ ਕਿਰਪਾ ਨਿਧ ਤੇਰੀ, ਤੇਰੀ ਸ਼ਰਨ ਵਿੱਚ ਆਇਆ, ਮੈਨੂੰ ਇਸ ਡਰ ਵਿੱਚੋਂ ਕੱਢ ਲੈ। ਉਸੇ ਨੂੰ ਅੱਜ ਗੁਰੂ ਕਲਗੀਆਂ ਵਾਲੇ ਕਹਿੰਦੇ, ਆਪ ਹਾਥ ਦੈ ਮੁਜੈ ਉਬਰੀਐ, ਮਰਨ ਕਾਲ ਕਾ ਤ੍ਰਾਸ ਨਿਵਰੀਐ। ਤ੍ਰਾਸ ਸ਼ਬਦ ਗੁਰੂ ਤੇਗ ਬਹਾਦਰ ਨੇ ਵੀ ਵਰਤਿਆ, ਤ੍ਰਾਸ ਸ਼ਬਦ ਗੁਰੂ ਗੋਬਿੰਦ ਸਿੰਘ ਵੀ ਵਰਤ ਰਹੇ। ਉਹ ਕਹਿੰਦੇ ਨੇ ਜਮ ਕੋ ਤ੍ਰਾਸ, ਇਧਰ ਕਹਿੰਦੇ ਮਰਨ ਕਾਲ ਕਾ ਤ੍ਰਾਸ, ਹੈ ਕੋਈ ਫਰਕ ਦੋਵਾਂ ਵਿੱਚ? ਇੱਥੇ ਗੁਰੂ ਗ੍ਰੰਥ ਸਾਹਿਬ ਤੇ ਦਸਮ ਗ੍ਰੰਥ ਦਾ ਜੋੜ ਬਣਦਾ, ਆਪਸ ਵਿਚ ਸ਼ਬਦ ਵੀ ਮਿਲਦੇ ਨੇ, ਧਾਰਨਾਵਾਂ ਵੀ ਮਿਲਦੀਆਂ ਨੇ, ਭਾਵਨਾਵਾਂ ਵੀ ਮਿਲਦੀਆਂ ਨੇ, ਵਿਚਾਰਾਂ ਵੀ ਸਾਂਝ ਪਾਉਂਦੀਆਂ ਨੇ। ਕਹਿੰਦੇ ਡਰ ਤੋਂ ਘਬਰਾ ਕੇ ਮੈਂ ਤੇਰੇ ਮਨ ਅੱਗੇ ਅਰਦਾਸ ਕਰਨਾ, ਮੈਨੂੰ ਬਚਾ। ਇਹ ਚੌਪਈ ਹੈ, ਬੇਨਤੀ ਹੈ, ਅਰਦਾਸ ਹੈ। ਬੜੀ ਮਹਾਨ ਬਾਣੀ ਬਖਸ਼ਿਸ਼ ਕੀਤੀ ਸਤਿਗੁਰਾਂ ਨੇ ਸਾਨੂੰ। ਔਰ ਹੁਣ ਕਿਹੜੀ ਗੱਲ ਵਿੱਚੋਂ ਉਭਾਰਨ ਵਾਸਤੇ, ਬਚਣ ਵਾਸਤੇ ਗੁਰੂ ਸਾਹਿਬ ਅਰਦਾਸ ਕਰ ਰਹੇ ਨੇ, ਆਪਾਂ ਥੋੜਾ ਜਿਹਾ ਦੇ ਉੱਤੇ ਵਿਚਾਰ ਕਰਾਂਗੇ ਕਿ ਆਪ ਹਾਥ ਦੈ ਮੁਜੈ ਉਬਰੀਐ। ਉਬਰੀਐ ਦਾ ਮਤਲਬ ਹੁੰਦਾ, ਮੈਂ ਪਹਿਲਾਂ ਕਹਿ ਚੁੱਕਾ ਵੀ ਕੋਈ ਆਦਮੀ ਟੋਏ ਵਿਚ ਡਿੱਗ ਪਏ ਤੇ ਉਹਨੂੰ ਕੱਢਣਾ, ਉਹਨੂੰ ਕਹਿੰਦੇ ਉਭਾਰਨਾ, ਬਾਹਰ ਖਿੱਚਣਾ ਵੀ ਬਾਹਰ ਨਿਕਲੋ। ਮਹਾਰਾਜ ਕਿਹੜੇ ਟੋਏ ਦੀ ਗੱਲ ਕਰ ਰਹੇ? ਕਿੱਥੇ ਡਿੱਗੇ ਹੋਏ ਆ? ਅਸੀਂ ਤਾਂ ਬਿਲਕੁਲ ਸਲਾਮਤ ਹਾਂ, ਕੋਈ ਟੋਇਆ ਨਹੀਂ ਆਇਆ। ਹਜ਼ੂਰ ਕਹਿੰਦੇ ਤੈਨੂੰ ਪਤਾ ਹੀ ਨਹੀਂ, ਤੂੰ ਇੰਨੇ ਚਿਰ ਦਾ ਇਸ ਸੰਸਾਰ ਰੂਪੀ ਖੂਹ ਵਿਚ ਡਿੱਗਾ ਹੋਇਆ, ਤੂੰ ਖੂਹ ਨਾਲ ਸਮਝੌਤਾ ਹੀ ਕਰ ਲਿਆ ਹੈ। ਇਹ ਸੱਚਾਈ ਹੈ ਸਾਧ ਸੰਗਤ, ਜਿਹੜਾ ਜੀਵਨ ਅਸੀਂ ਜੀ ਰਹੇ ਹਾਂ, ਅਸੀਂ ਧਰਮੀ ਨਹੀਂ, ਅਸੀਂ ਇਸ ਜ਼ਿੰਦਗੀ ਨਾਲ ਸਮਝੌਤਾ ਕਰ ਲਿਆ। ਇਸ ਤਰ੍ਹਾਂ ਹੀ ਚੱਲਦਾ ਹੈ ਸੰਸਾਰ, ਜੋ ਇਸ ਤਰ੍ਹਾਂ ਹੋਇਆ ਅਸੀਂ ਵੀ ਇਸ ਤਰ੍ਹਾਂ ਕਰਾਂਗੇ। ਇਹ ਕਿਹੜਾ ਖੂਹ ਹੈ ਜਿਹਦੇ ਵਿੱਚੋਂ ਉਬਾਰਨ ਦੀ ਗੱਲ ਗੁਰੂ ਗੋਬਿੰਦ ਸਿੰਘ ਕਰ ਰਹੇ ਨੇ? ਡਿੱਗੇ ਹੋਏ ਨੂੰ ਖਿੱਚਣਾ ਚਾਹੁੰਦੇ ਨੇ ਉੱਪਰ, ਡਿੱਗੇ ਹੋਏ ਤੇ ਗੁਰੂ ਦੀ ਇਹ ਡਿਊਟੀ ਹੈ ਡਿੱਗਿਆਂ ਨੂੰ ਉਠਾਉਣਾ, ਲਿਬੜਿਆਂ ਨੂੰ ਧੋਣਾ, ਟੋਏ ਵਿੱਚ ਡਿੱਗਿਆਂ ਹੋਇਆਂ ਨੂੰ ਬਾਹਰ ਕੱਢਣਾ। ਇਸ ਵਾਸਤੇ ਗੁਰੂ ਸਾਹਿਬ ਆਏ, ਆਉਂਦੇ ਰਹੇ ਕਿ ਇਹਨਾਂ ਨੂੰ ਵਿੱਚੋਂ ਕੱਢੀਏ। ਹੁਣ ਅਸੀਂ ਡਿੱਗੇ ਕਿੱਥੇ ਹਾਂ? ਅਸੀਂ ਤੇ ਮੰਨਾਂਗੇ ਨਹੀਂ। ਜਦੋਂ ਇਹ ਕਥਾਵਾਂ ਚੱਲਦੀਆਂ ਨੇ ਅਸੀਂ ਕਿਉਂ ਨਹੀਂ ਸੁਣਦੇ ਵੀ ਆਪਾਂ ਖੂਹ ਵਿੱਚ ਡਿੱਗੇ ਹਾਂ? ਇਹਦਾ ਜਵਾਬ ਭਗਤ ਰਵਿਦਾਸ ਜੀ ਨੇ ਦਿੱਤਾ। ਕਹਿੰਦੇ ਇੱਕ ਡੱਡੂ ਸਦੀਆਂ ਤੋਂ, ਦਹਾਕਿਆਂ ਤੋਂ ਖੂਹ ਦਾ ਨਿਵਾਸੀ ਸੀ ਤੇ ਉਹਦਾ ਜਨਮ ਵੀ ਖੂਹ ਦੇ ਵਿੱਚ ਹੀ ਹੋਇਆ। ਹੁਣ ਵਿਚਾਰੇ ਦੇ ਵੱਸ ਦੀ ਉਹਦੀ ਵੀ ਗੱਲ ਨਹੀਂ। ਚਲੋ ਇੱਕ ਡੱਡੂ ਬਾਹਰੋਂ 4 ਸਾਲ ਬਾਹਰ ਰਿਹਾ ਹੋਵੇ ਤੇ ਫਿਰ ਖੂਹ ਵਿੱਚ ਆਉਂਦਾ ਜਾਂਦਾ ਡਿੱਗ ਪਏ, ਉਹਦੇ ਮਨ ਵਿੱਚ ਤੇ ਮਾੜੀ ਮੋਟੀ ਗੱਲ ਰਹੇਗੀ ਵੀ ਬਾਹਰ ਵੀ ਕੋਈ ਥਾਂ ਹੈ ਤੇ ਆਪਾਂ ਟੋਏ ਵਿੱਚ ਡਿੱਗੇ ਹੋਏ। ਤੇ ਜੇ ਉਹ ਜਿਹੜੇ ਡੱਡੂ ਆਉਂਦੇ ਜਾਂਦੇ ਖੂਹ ਵਿੱਚ ਡਿੱਗ ਪਏ ਤੇ ਉਹਨਾਂ ਦੇ ਘਰ ਅੱਗੋਂ ਨਵੇਂ ਬੱਚਿਆਂ ਨੇ ਜਨਮ ਲਿਆ, ਨਵੇਂ ਮੈਂਡਕਾਂ ਨੇ ਜਨਮ ਲਿਆ, ਹੁਣ ਉਹਨਾਂ ਦੇ ਵੱਸ ਦੀ ਕਿਹੜੀ ਗੱਲ? ਉਹ ਤੇ ਵਿਚਾਰੇ ਕਹਿਣਗੇ ਆਹ ਹੀ ਘਰ ਹੈ, ਆਹ ਹੀ ਦੁਨੀਆ ਹੈ। ਭਗਤ ਰਵਿਦਾਸ ਜੀ ਕਹਿੰਦੇ ਨੇ ਦੁਨੀਆਂ ਦੇ ਬਹੁਤੇ ਲੋਕ ਤਾਂ ਇਹ ਮੰਨਦੇ ਹੀ ਨਹੀਂ ਵੀ ਅਸੀਂ ਟੋਏ ਵਿੱਚ ਡਿੱਗੇ ਹੋਏ ਹਾਂ। ਉਹ ਕਹਿੰਦੇ ਇੱਥੇ ਹੀ ਤੇ ਜੰਮੇ ਸੀ, ਆਹ ਹੀ ਤੇ ਚਾਰ ਦੁਆਰੀ ਸੀ, ਬਸ ਚਾਰ ਪੰਜ ਹੀ ਤੇ ਕੰਮ ਸਾਡੇ ਵੱਡੇ ਕਰਦੇ ਰਹੇ ਨੇ, ਦਾਦਾ ਪੜਦਾਦਾ ਕਰਦਾ ਰਿਹਾ। ਬਸ ਸਵੇਰੇ ਉੱਠਣਾ, ਇਸ਼ਨਾਨ ਪਾਣੀ ਕਰਨਾ, ਵਸਤਰ ਚੰਗੇ ਪਾਉਣੇ, ਖਾ ਪੀ ਲੈਣਾ, ਕੰਮ ਤੇ ਚਲੇ ਜਾਣਾ, ਕੰਮ ਕਾਰ ਕਰਨਾ, ਧਨ ਕਮਾਉਣਾ, ਵਾਪਸ ਮੁੜ ਜਾਣਾ, ਕੁਝ ਖਾ ਲੈਣਾ, ਕੁਝ ਸੌ ਲੈਣਾ, ਸਵੇਰੇ ਫਿਰ ਜਾਗ ਪੈਣਾ, ਫਿਰ ਉਸੇ ਤਰ੍ਹਾਂ ਕਰਨਾ, ਕਰ ਕਰਕੇ ਤੇ ਗਿਣਦੇ ਰਹਿਣਾ ਵੀ ਇਸ ਵਾਰੀ ਮੈਂ ਇੰਨੇ ਸਾਲ ਦਾ ਹੋ ਗਿਆ, ਇਸ ਵਾਰੀ ਮੈਂ 40 ਦਾ ਹੋ ਗਿਆ, ਫਿਰ ਮੈਂ 45 ਦਾ, 50 ਦਾ, ਫਿਰ ਕਦੀ ਕਦੀ ਕਹਿ ਦੇਣਾ ਚਲੋ ਅੱਧੀ ਲੰਘ ਗਈ, ਫਿਰ ਕਦੀ ਕਦੀ ਕਹਿ ਦੇਣਾ ਵੀ ਹੁਣ ਤੇ ਸਿਰੇ ਤੇ ਲੱਗ ਗਏ। ਇਸ ਤਰ੍ਹਾਂ ਲੰਘਾਉਂਦਿਆਂ ਲੰਘਾਉਂਦਿਆਂ ਇੱਕ ਦਿਨ ਮਰ ਜਾਣਾ, ਇਹਨੂੰ ਤੇ ਜੀਵਨ ਮੰਨਿਆ ਸੀ, ਇਹਨੂੰ ਜ਼ਿੰਦਗੀ ਸਮਝ ਲਿਆ ਵੀ ਇਹ ਜੀਵਨ ਹੈ। ਜਿਹੜਾ ਮਨੁੱਖ ਦੇ ਤੋਂ ਅਗਲੀ ਜ਼ਿੰਦਗੀ ਦੀ ਖੋਜ ਕਰਦਾ ਉਹ ਧਰਮ ਦੀ ਖੋਜ ਕਰ ਰਿਹਾ, ਦੂਜਾ ਨਹੀਂ, ਭਾਵੇਂ ਉਹ ਧਾਰਮਿਕ ਹੈ। ਜਿਹੜਾ ਇਹਦੇ ਨਾਲ ਸਹਿਮਤ ਹੋ ਗਿਆ, ਨਾਸਤਿਕ ਕਿਹਨੂੰ ਕਹਿੰਦੇ ਨੇ? ਨਾਸਤਿਕ ਦਾ ਮਤਲਬ ਇਹ ਨਹੀਂ ਜਿਹੜਾ ਰੱਬ ਨੂੰ ਨਹੀਂ ਮੰਨਦਾ, ਨਹੀਂ, ਨਾਸਤਿਕ ਦਾ ਮਤਲਬ ਹੈ ਜਿਹਨੇ ਇਸ ਜ਼ਿੰਦਗੀ ਦੇ ਵਿੱਚ ਸਹਿਮਤੀ ਕਰ ਲਈ ਵੀ ਆਹ ਹੀ ਜ਼ਿੰਦਗੀ ਹੈ। ਇਹ 4-5 ਗੱਲਾਂ ਮਿਲ ਗਈਆਂ, ਸਹਿਮਤ ਹੋ ਗਿਆ, ਆਹੀ ਤੇ ਨਾਸਤਿਕ ਹੈ। ਹੋਰ ਨਾਸਤਿਕ ਦਾ ਅਰਥ ਕੀ ਹੁੰਦਾ? ਉਹਦੇ ਮੱਥੇ ਤੇ ਥੋੜੀ ਲਿਖਿਆ ਵੀ ਨਾਸਤਿਕ ਹੈ। ਨਾਸਤਿਕ ਦਾ ਮਤਲਬ ਹੈ ਨਾ ਆਸ ਰੱਖਣੀ ਕਿਹਦੇ ਤੋਂ, ਵੀ ਇਸ ਖੂਹ ਤੋਂ ਬਾਹਰ ਵੀ ਕੋਈ ਜ਼ਿੰਦਗੀ ਹੋਵੇਗੀ, ਜਿਹਨੂੰ ਗੁਰੂ ਨਾਨਕ ਦੇਵ ਕਹਿ ਰਹੇ ਨੇ ਜਿਹਨੂੰ ਬਾਬਾ ਫਰੀਦ ਸਾਹਿਬ ਕਹਿੰਦੇ ਨੇ, ਉਸ ਤੋਤੇ ਦੀ ਗੱਲ ਪੈ ਕਰਦੇ ਨੇ ਜਿਹੜਾ ਸ਼ੁਰੂ ਤੋਂ ਜੰਮਦਾ ਹੀ ਪਿੰਜਰੇ ਵਿਚ ਪੈ ਗਿਆ। ਸੋਨੇ ਦਾ ਪਿੰਜਰਾ ਸੀ, ਚੂਰੀ ਰੋਜ਼ ਮਿਲਦੀ ਏ, ਵਿਚ ਹੀ ਰਹਿੰਦਾ ਹੈ। ਕਈ ਸਾਲ ਲੰਘ ਗਏ ਤੇ ਉਹਦੇ ਬਾਹਰਲੇ ਪਾਸੇ ਇੱਕ ਤੋਤਾ ਆ ਕੇ ਬਹਿ ਗਿਆ। ਬੜੀ ਸੋਹਣੀ ਕਹਾਣੀ ਸਮਝਣ ਵਾਸਤੇ। ਇਹ ਸਲੋਕ ਵੀ ਆਉਂਦਾ ਬਾਬਾ ਫਰੀਦ ਜੀ ਦੇ ਸਲੋਕਾਂ ਦੇ ਵਿਚ, ਜਿਹਦੇ ਵਿਚ ਉਹ ਕਹਿੰਦੇ, ਫਰੀਦਾ ਹਉ ਬਲਿਹਾਰੀ ਤਿੰਨ ਪੰਖੀਆਂ ਜੰਗਲ ਤਿੰਨਾਂ ਜਿੰਨਾ ਵਾਸ, ਕੱਕਰ ਚੁਗਣ ਥਲ ਵਸਣ ਰੱਬ ਨਾ ਛੋਡਣ ਪਾਸ। ਕਹਿੰਦੇ ਇੱਕ ਤੋਤਾ ਜੰਮਦਾ ਹੀ ਪਿੰਜਰੇ ਵਿਚ ਸੀ, ਤੇ ਪਿੰਜਰਾ ਸੀ ਅਮੀਰਾਂ ਦਾ, ਉਹ ਵੀ ਸੋਨੇ ਦਾ। ਉਹਦੇ ਵਿਚ ਡੱਕਿਆ ਸ਼ੁਰੂ ਤੋਂ ਉਹਨਾਂ ਨੇ, ਵਿੱਚ ਹੀ ਚੂਰੀ ਮਿਲਣੀ, ਵਿੱਚ ਹੀ ਮਿਰਚਾਂ ਮਿਲਣੀਆਂ, ਸਭ ਕੁਝ। ਉੱਥੇ ਬਹਿ ਬਹਿ ਕੇ ਖਾ ਖਾ ਕੇ ਸਰੀਰ ਭਾਰਾ ਹੋ ਗਿਆ। ਇੱਕ ਦਿਨ ਉਹਦੇ ਬਾਹਰਲੇ ਪਿੰਜਰੇ ਦੇ ਪਾਸੇ ਇੱਕ ਜੰਗਲ ਦਾ ਵਾਸੀ, ਆਜ਼ਾਦ ਉਡਾਰੀਆਂ ਭਰਨ ਵਾਲਾ, ਖੁੱਲੀਆਂ ਥਾਵਾਂ ਤੇ ਫਿਰਨ ਵਾਲਾ ਤੋਤਾ ਬਾਹਰਲੇ ਪਾਸੇ ਆ ਕੇ ਬੈਠ ਗਿਆ, ਤੇ ਅੰਦਰਲੇ ਨੇ ਵੇਖਿਆ, ਕਦੀ ਆਪਣੇ ਵੱਲੋਂ ਵਹਿੰਦਾ, ਕਦੀ ਉਹਦੇ ਵੱਲੋਂ, ਵੀ ਮੇਰੇ ਵਰਗਾ ਇੱਕ ਹੋਰ ਮੇਰਾ ਭਰਾ ਬਾਹਰ ਆਇਆ। ਪੁੱਛਿਆ, ਤੂੰ ਕੌਣ? ਕਹਿੰਦੇ, ਜਿਵੇਂ ਦਾ ਤੂੰ ਏ, ਮੈਂ ਉਸੇ ਨਸਲ ਵਿੱਚੋਂ, ਤੂੰ ਕਿੱਥੋਂ ਆਇਆ? ਕਹਿਣ ਲੱਗੇ, ਅਸੀਂ ਤੇ ਖੁੱਲੇ ਰਹਿੰਦੇ ਹਾਂ, ਤੇਰੇ ਵਾਂਗੂ ਗੁਲਾਮ ਥੋੜੀ ਆ ਪਿੰਜਰੇ ਦੇ। ਉਹ ਕਹਿੰਦਾ, ਤੂੰ ਸਾਡੇ ਵੱਲ ਵੇਖ, ਕਦੀ ਚੂਰੀ ਖਾਧੀ ਆ? ਤੇ ਬਾਹਰਲਾ ਕਹਿੰਦਾ, ਫਿਟਕਾਰ ਤੇਰੀ ਚੂਰੀ ਨੂੰ, ਜਿਹੜਾ 2 ਕੁ ਫੁੱਟ ਵਿੱਚ ਹੀ ਮਿਲਦੀ, ਕਦੀ ਉੱਡ ਕੇ ਵੇਖੀ ਤੂੰ? ਕਹਿੰਦੇ, ਉੱਡਣਾ ਕੀ ਹੁੰਦਾ, ਉੱਡਣਾ ਹੁੰਦਾ ਹੀ ਨਹੀਂ। ਉਡਾਰੀ ਵੇਖੀ ਕਦੀ? ਬਾਹਰਲੇ ਤੋਤੇ ਨੇ ਉਡਾਰੀ ਲਾ ਕੇ ਵਿਖਾਈ, ਇਸ ਤਰ੍ਹਾਂ ਉੱਡੀਦਾ। ਹੈਰਾਨ ਹੋ ਗਿਆ ਵੀ ਉੱਡ ਵੀ ਸਕੀਦਾ, ਕਿਉਂਕਿ ਉੱਡੇ ਨਹੀਂ ਸਨ ਕਦੀ। ਉਸ ਤੋਤੇ ਨੇ ਯਤਨ ਕੀਤਾ, ਉਹਦਾ ਪਿੰਜਰਾ ਖੋਲ ਦਿੱਤਾ, ਪਿੰਜਰਾ ਖੋਲ ਕੇ ਉਹਨੂੰ ਕਿਹਾ ਵੀ ਆਪਣੇ ਖੰਭ ਖੋਲ ਜਰਾ। ਹੁਣ ਖੰਭ ਤੇ ਸਾਰੀ ਜ਼ਿੰਦਗੀ ਹੋ ਗਈ, ਬੰਦ ਹੀ ਸਨ, ਖੋਲੇ ਤੇ ਹੈ ਨਹੀਂ, ਸਾਨੂੰ ਕਿੱਥੋਂ ਖੋਲਣ। ਉਹਨੇ ਬੜਾ ਸਿਖਾਇਆ, ਇਸ ਤਰ੍ਹਾਂ ਖੋਲ, ਆ ਉੱਡ ਕੇ ਵੇਖੀਏ। ਤੇ ਜਦੋਂ ਥੋੜਾ ਜਿਹਾ ਪਿੰਜਰੇ ਤੋਂ ਦੂਰ ਗਿਆ ਨਾ, ਉਹ ਤੋਤਾ ਜਿਹੜਾ ਸਾਰੀ ਉਮਰ ਪਿੰਜਰੇ ਵਿਚ ਰਿਹਾ, ਵਾਪਸ ਦੌੜ ਪਿਆ। ਕਹਿਣ ਲੱਗਾ, ਨਹੀਂ, ਤੂੰ ਧੋਖਾ ਕਰਨ ਲੱਗਾ ਮੇਰੇ ਨਾਲ। ਕਿਉਂ? ਉਹ ਮੈਨੂੰ ਆਪਣੇ ਘਰ ਵਿੱਚੋਂ ਕੱਢਦਾ ਪਿਆ, ਮੈਂ ਤੇ ਇੱਥੇ ਸਾਰੀ ਉਮਰ ਰਿਹਾ, ਇਹੋ ਜਿਹਾ ਆਨੰਦ ਥੋੜੀ ਏ। ਉਹਨੇ ਕਿਹਾ, ਬਸ ਗੁਲਾਮੀ ਤੇਰਾ ਜੀਵਨ ਬਣ ਗਿਆ, ਜਾ ਰਹਿ ਪਿੰਜਰੇ ਵਿਚ, ਇੱਥੇ ਖਾ ਚੂਰੀ ਤੇ ਇੱਥੇ ਮਰ ਜੀ, ਤੈਨੂੰ ਉੱਡਣਾ ਤੇ ਆਉਂਦਾ ਹੀ ਨਹੀਂ। ਜਿਹੜੇ ਰੱਬ ਦੇ ਪਿਆਰੇ ਨੇ, ਜਿਨ੍ਹਾਂ ਨੇ ਜੀਵਨ ਨੂੰ ਖੁੱਲੇ ਆਕਾਸ਼ ਵਿਚ ਜੀਵਿਆ, ਇਹ ਨਜ਼ਰ ਵੱਖਰੀ ਏ ਨਾ। ਜਿਹੜੀ ਸੰਸਾਰਕ ਦ੍ਰਿਸ਼ਟੀ ਏ, ਉਹ ਤੇ ਕਹਿੰਦੇ ਵੀ ਆਹ ਬੰਦੇ ਗੁਲਾਮੀ ਵਿਚ ਫਸ ਗਏ ਜੇ, ਜਿਹੜੇ ਗੁਰਦੁਆਰੇ ਜਾਂਦੇ ਨੇ, ਜਿਨ੍ਹਾਂ ਨੇ 5 ਕਕਾਰ ਪਾਏ ਨੇ, ਜਿਹੜੇ ਨਾਮ ਜਪਦੇ, ਬਾਣੀ ਪੜ੍ਹਦੇ ਗੁਲਾਮ। ਕਹਿੰਦੇ ਅਸੀਂ ਆਜ਼ਾਦ ਰਹਿੰਦੇ ਹਾਂ। ਆਜ਼ਾਦ ਦਾ ਮਤਲਬ ਸਾਡਾ ਕੋਈ ਸੱਭਿਆਚਾਰ ਨਹੀਂ, ਸਾਡਾ ਕੋਈ ਖਾਨਦਾਨ ਨਹੀਂ, ਕੋਈ ਮਾਂ ਨਹੀਂ, ਕੋਈ ਪਿਓ ਨਹੀਂ, ਕੋਈ ਇੱਜ਼ਤ ਨਹੀਂ, ਕੋਈ ਭੈਣ ਭਰਾ ਦਾ ਰਿਸ਼ਤਾ ਨਹੀਂ, ਕੋਈ ਪਤੀ ਪਤਨੀ ਦਾ ਨਾਤਾ ਨਹੀਂ ਰਿਹਾ। ਇਹਨੂੰ ਕਹਿੰਦੇ ਆਜ਼ਾਦੀ। ਤੇ ਇਧਰ ਉਸ ਸੋਨੇ ਦੇ ਪਿੰਜਰੇ ਵਿਚ ਬੈਠੇ ਤੋਤੇ ਨੂੰ, ਮਾਇਆ ਦੇ ਪਿੰਜਰੇ ਵਿਚ ਬੈਠੇ ਮਨੁੱਖ ਨੂੰ, ਜਦੋਂ ਖੁੱਲੇ ਆਕਾਸ਼ ਦੀ ਗੱਲ ਚੱਲਦੀ ਏ, ਤੇ ਉਹਨੂੰ ਕਹਿੰਦਾ ਵੀ ਇਹ ਤੇ ਐਵੇਂ ਗੱਲਾਂ ਹੀ ਨੇ, ਇਹ ਸ਼ੁਰੂ ਤੋਂ ਲੈ ਕੇ ਕਥਾ ਵਾਚਕ ਕਰਦੇ ਰਹੇ ਨੇ, ਇਹਨਾਂ ਤਨਖਾਹ ਜੋ ਲੈਣੀ ਹੁੰਦੀ ਹੈ। ਸੱਚ ਜਾਣੋ, ਇਹ ਗੱਲ ਹੈ। 80% ਇਹ ਸੋਚਦੇ ਨੇ ਲੋਕ ਵੀ ਇਹ ਤੇ ਇਹਨਾਂ ਦਾ ਤੇ ਕੰਮ ਹੋਇਆ ਨਾ, ਕਾਰੋਬਾਰ। ਸੱਚ ਨਹੀਂ ਸਮਝਦੇ, ਜਦਕਿ ਉਸ ਗੁਰੂ ਦੇ ਅਰਥ ਨੇ ਜਿਹਦੇ ਅੱਗੇ ਨੱਕ ਰਗੜਿਆ, 5 ਵਾਰੀ ਪਰਿਕਰਮਾ ਕੀਤੀ। ਸਤਿਗੁਰੂ ਨੇ ਕਿਹਾ, ਇਸ ਦੇਹ ਦੇ ਪਿੰਜਰੇ ਵਿੱਚੋਂ ਕਦੀ ਬਾਹਰ ਵੀ ਨਿਕਲਿਆ ਕਰ, ਕਦੀ ਮਾਰਿਆ ਕਰ ਉਡਾਰੀ ਸ਼ਬਦ ਦੀ ਦੁਨੀਆਂ ਵਿੱਚ। ਉੱਡਣ ਦੀ ਜਾਚ ਸਿੱਖ, ਤੇਰੀ ਸੁਰਤ ਨੂੰ ਖੰਭ ਲੱਗੇ ਹੋਏ ਨੇ। ਤੂੰ ਸਾਰੀ ਜੀਵਨ ਖਾਕ ਵਿੱਚ ਬਿਤਾ ਦਿੱਤਾ, ਨਿਕਲਣ ਦੀ ਤੈਨੂੰ ਜਾਚ ਹੀ ਨਹੀਂ। ਜਿਨ੍ਹਾਂ ਨੇ ਤੈਨੂੰ ਕੱਢਣਾ ਵੀ ਹੈ, ਤੂੰ ਉਹਨਾਂ ਦੇ ਵੀ ਵਿਰੋਧ ਵਿੱਚ ਹੋ ਜਾਂਦਾ। ਅਬ ਬਾਬੇ ਨਾਨਕ ਦੀ ਗੱਲ ਆਉਂਦੀ ਨਾ, ਤੁਰਦੇ ਤੁਰਦੇ ਇੱਕ ਦਿਨ ਇੱਕ ਗੰਦੀ ਨਾਲੀ ਕੋਲ ਖਲੋ ਗਏ। ਮਰਦਾਨਾ ਥੋੜਾ ਜਿਹਾ ਅੱਗੇ ਸੀ, ਉਹ ਥੋੜਾ ਜਿਹਾ ਅੱਗੇ ਲੰਘ ਗਿਆ 200 ਫੁੱਟ। ਤੇ ਪਿੱਛੇ ਮੁੜ ਕੇ ਵੇਖਿਆ ਵੀ ਮੇਰਾ ਬਾਬਾ ਪਿੱਛੇ ਰਹਿ ਗਿਆ, ਵਾਪਸ ਆ ਗਿਆ ਤੇ ਵੇਖਿਆ ਕੀ ਕਰ ਰਹੇ ਨੇ ਗੁਰੂ ਨਾਨਕ ਸਾਹਿਬ, ਇੱਕ ਡੱਕਾ ਲੈ ਕੇ, ਇੱਕ ਸੋਟੀ ਲੈ ਕੇ, ਇੱਕ ਤੀਲਾ ਲੈ ਕੇ ਉਸ ਗੰਦੀ ਨਾਲੀ ਵਿੱਚੋਂ ਇੱਕ ਜਿਹੜਾ ਸਾਧ ਸੰਗਤ ਕੀੜਾ ਹੈ ਉਸ ਗੰਦੀ ਨਾਲੀ ਵਿੱਚ ਬੈਠਾ ਹੈ, ਚਿੱਕੜ ਵਿੱਚ, ਬਦਬੂ ਵਿੱਚ, ਗੰਧ ਵਿੱਚ, ਉਸ ਠੂਹੇ ਨੂੰ ਸੋਟੀ ਲੈ ਕੇ ਬਾਹਰ ਕੱਢਦੇ ਨੇ। ਖਿਆਲ ਕਰਨ ਜਦੋਂ ਬਾਹਰ ਕੱਢਦੇ ਨੇ ਉਹਨੂੰ, ਬਾਹਰ ਕੱਢਦੇ ਨੇ ਤੇ ਉਹ ਫਿਰ ਵਿੱਚ ਛਾਲ ਮਾਰ ਜਾਂਦਾ, ਉਹਨੂੰ ਬਾਹਰ ਕੱਢਦੇ ਨੇ ਫਿਰ ਡਿੱਗ ਪੈਂਦਾ। ਤੇ ਭਾਈ ਮਰਦਾਨਾ ਨੇੜੇ ਆ ਗਏ, ਉਹਨਾਂ ਵੇਖਿਆ ਵੀ ਜਿਸ ਕੀੜੇ ਨੂੰ ਗੰਦ ਵਿੱਚੋਂ ਕੱਢਦੇ ਨੇ ਭਾਈ ਅੱਗੋਂ ਡੰਗ ਵੀ ਮਾਰਦਾ, ਸੋਟੀ ਨੂੰ ਦੰਦੀਆਂ ਵੱਢਦਾ। ਤੇ ਭਾਈ ਮਰਦਾਨਾ ਜੀ ਥੋੜਾ ਜਿਹਾ ਆਪਣੇ ਗੁਰੂ ਨਾਲ ਹਾਸਾ ਮਖੌਲ ਵੀ ਕਰ ਲੈਂਦੇ ਸੀ, ਇਕੱਠੇ ਰਹਿੰਦੇ ਸੀ, ਮਿੱਤਰ ਸੀ ਨਾ ਦੋਵੇਂ, ਬੜੀ ਨਿਭੀ ਉਹਨਾਂ ਦੀ। ਤੇ ਤਾੜੀ ਮਾਰ ਕੇ ਹੱਸ ਪੈ, ਕਹਿਣ ਲੱਗੇ ਵਾਹ ਬਾਬਾ, ਮੈਂ ਤੇ ਸੋਚਿਆ ਵੀ ਤੂੰ ਬੰਦਿਆਂ ਨੂੰ ਚਿੱਕੜ ਵਿੱਚੋਂ ਕੱਢਣਾ ਹੈ, ਅੱਜ ਤੂੰ ਕੀੜਿਆਂ ਨੂੰ ਵੀ ਕੱਢਣ ਲੱਗ ਪਿਆ, ਇਹਦੇ ਕੋਲੋਂ ਕੀ ਲੈਣਾ, ਇਹਦੇ ਵਿੱਚ ਹੀ ਰਹਿਣ ਦੇ। ਸੋ ਹਜ਼ੂਰ ਨੇ ਕਿਹਾ ਮਰਦਾਨਿਆ, ਕੀੜਾ ਨਹੀਂ ਬੰਦਾ ਹੀ ਹੈ। ਕਿਉਂ ਮਹਾਰਾਜ, ਤੇ ਕੀੜਾ? ਕਹਿੰਦੇ ਨਹੀਂ, ਇਹ ਅੱਜ ਦੇ ਮਨੁੱਖ ਦੀ ਸੋਚ ਹੈ ਵੀ ਅਸੀਂ ਗੰਦ ਵਿੱਚ ਹੀ ਰਹਿਣਾ, ਬਾਹਰ ਨਹੀਂ ਨਿਕਲਣਾ, ਇਹ ਨਾ ਛੁੱਟ ਜਾ ਸਾਡੇ ਕੋਲੋਂ ਕਿਤੇ, ਘਟੇ ਨਾ ਕਿਤੇ, ਬਾਹਰ ਨਾ ਨਿਕਲੀਏ ਇਹਦੇ ਵਿੱਚ। ਜਿਸ ਲਈ ਕੱਢਿਆ ਵੀ ਤੇ ਫਿਰ ਡਿੱਗੇ। ਤੇ ਮੈਂ ਗੱਲ ਕਰ ਰਿਹਾ ਸੀ ਬਾਬਾ ਫਰੀਦ ਸਾਹਿਬ, ਕਹਿੰਦੇ ਨੇ ਫਰੀਦਾ ਹਉ ਬਲਿਹਾਰੀ ਤਿੰਨਾਂ ਪੰਖੀਆਂ, ਮੈਂ ਉਹਨਾਂ ਪੰਛੀਆਂ ਤੋਂ ਬਲਿਹਾਰ ਹਾਂ, ਸਦਕੇ ਜਾਣਾ ਜੰਗਲ ਜਿਨ੍ਹਾਂ ਵਾਸ, ਜਿਨ੍ਹਾਂ ਦਾ ਜੰਗਲ ਵਰਗਾ ਵਾਸਾ ਹੈ, ਜੰਗਲ ਦਾ ਵਾਸ ਇੱਥੇ ਉਦਾਹਰਨ ਦਿੱਤੀ ਏ, ਜਿਹੜੇ ਇਸ ਭੀੜ ਦੇ ਵਿੱਚ ਰਹਿ ਕੇ ਅੰਦਰੋਂ ਜੰਗਲ ਵਿੱਚ ਰਹਿੰਦੇ ਨੇ, ਭੀੜ ਨਾਲ ਨਹੀਂ ਰਹਿੰਦੇ, ਬਾਹਰ ਰਹਿੰਦੇ ਨੇ। ਮੈਂ ਉਹਨਾਂ ਸਾਧੂਆਂ ਤੋਂ, ਉਹਨਾਂ ਰੱਬ ਦੇ ਪਿਆਰਿਆਂ ਤੋਂ ਬਲਿਹਾਰ ਹਾਂ ਜਿਹੜੇ ਇਸ ਧਰਤੀ ਤੇ ਇਸ ਤਰ੍ਹਾਂ ਰਹਿੰਦੇ ਜਿਵੇਂ ਕੋਈ ਜੰਗਲ ਦਾ ਨਿਵਾਸੀ, ਜਿਹਨੂੰ ਕਲਗੀਆਂ ਵਾਲੇ ਨੇ ਕਿਹਾ, ਕਹਿੰਦੇ ਰੇ ਮਨ ਐਸੋ ਕਰ ਸੰਨਿਆਸਾ, ਇਸ ਤਰ੍ਹਾਂ ਦਾ ਤੂੰ ਸੰਨਿਆਸ ਕਰ, ਬਨ ਸੇ ਸਦਨ ਸਭੈ ਕਰ ਸਮਝੋ ਮਨ ਹੀ ਮਾਹੇ ਉਦਾਸਾ, ਇਸ ਜੰਗਲ ਵਿੱਚ ਇਸ ਸੰਸਾਰ ਨੂੰ ਜੰਗਲ ਸਮਝ ਲੈ, ਇਸ ਘਰ ਨੂੰ ਸਦਨ ਦੇ ਅਰਥ ਨੇ ਘਰ ਨੂੰ ਜੰਗਲ ਬਣਾ ਲੈ, ਆਹ ਜਿਹੜੇ ਮੈਂਬਰ ਤੇਰੇ ਦੁਆਲੇ ਫਿਰਦੇ ਨੇ ਇਹਨਾਂ ਨੂੰ ਰੁੱਖ ਸਮਝ ਲੈ, ਵਿੱਚ ਬਹਿ ਜਾ ਇਹਨਾਂ ਦੇ ਚੁੱਪ ਕਰਕੇ, ਇਸ ਤਰ੍ਹਾਂ ਜੀਵਨ ਸਫਲ ਕਰ। ਤੇ ਬਾਬਾ ਫਰੀਦ ਸਾਹਿਬ ਕਹਿੰਦੇ ਹਉ ਬਲਿਹਾਰੀ ਤਿੰਨਾਂ ਪੰਖੀਆਂ, ਜੰਗਲ ਜਿੰਨਾ ਵਾਸ, ਕੱਕਰ ਚੁਗਣ, ਖਾਣ ਨੂੰ ਚੂਰੀ ਭਾਵੇਂ ਨਹੀਂ ਮਿਲਦੀ, ਕੰਕਰ ਪੱਥਰ ਖਾ ਕੇ ਗੁਜ਼ਾਰਾ ਕਰਦੇ ਨੇ, ਉਹਨਾਂ ਨੂੰ ਕਹਿੰਦੇ ਸਬਰ ਵਿੱਚ ਜਿਉਣ ਵਾਲੇ ਲੋਕ। ਕੱਕਰ ਖਾਣ ਦਾ ਮਤਲਬ ਇਹ ਜੋ ਮਿਲਿਆ ਉਹਨੂੰ ਪਾ ਕੇ ਸ਼ੁਕਰ ਕਰਨਾ। ਕਹਿੰਦੇ ਕੱਕਰ ਚੁਗਣ ਥਲ ਵਸਣ, ਥਲ ਵਸਣ ਜ਼ਮੀਨ ਤੇ ਨਿਵਾਸ ਹੈ, ਬਹੁਤੇ ਮਹਿਲ ਮਾੜੀਆਂ ਨਹੀਂ, ਪਰ ਕਹਿੰਦੇ ਰੱਬ ਨਾ ਛੋਡਣ ਪਾਸ, ਆਪਣੇ ਪਿਆਰੇ ਦੇ ਚਰਨ ਨਹੀਂ ਛੱਡਦੇ, ਉਹਦੇ ਨਾਲ ਰਹਿੰਦੇ। ਇਸੇ ਨੂੰ ਗੁਰੂ ਤੇਗ ਬਹਾਦਰ ਸਾਹਿਬ ਨੇ ਕਿਹਾ, ਗਏ ਨੇ ਕਿਸੇ ਗਰੀਬ ਸਿੱਖ ਕੋਲ, ਝੁੱਗੀ ਹੈ, ਸ਼ਾਮ ਦਾ ਵਕਤ ਹੈ, ਆਕਾਸ਼ ਬੱਦਲਾਂ ਨਾਲ ਭਰਿਆ, ਪਤਾ ਨਹੀਂ ਹੁਣੇ ਮੀਂਹ ਪਵੇ, ਬਾਹਰਲੇ ਪਾਸੇ ਪਿੰਡ ਦੇ ਉਹ ਝੁੱਗੀ ਹੈ ਤੇ ਪਿੰਡ ਵਿੱਚ ਮਹਿਲ ਬੜੇ ਨੇ, ਗੁਰੂ ਅਰਜਨ ਦੇਵ ਜੀ ਬਹਿ ਜਾਂਦੇ ਨੇ, ਸਿੱਖ ਨੂੰ ਚਾਹ ਚੜ ਗਿਆ, ਖੁਸ਼ੀ ਤਾਂ ਹੋਈ ਪਰ ਇੱਕ ਗੱਲ ਆਈ, ਕੰਬਲ ਦੋ ਹੀ ਸਨ ਕੋਲ, ਇੱਕ ਥੱਲੇ ਵਿਛਾਉਣ ਲਈ ਇੱਕ ਉੱਪਰ, ਮੰਜਾ ਵੀ ਨਹੀਂ ਸੀ, ਉਹ ਹੀ ਕੰਬਲ ਵਿਛਾ ਦਿੱਤਾ, ਉਹਦੇ ਉੱਤੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਬੈਠ ਗਏ, ਤੇ ਕਿਤੇ ਕਿਤੇ ਮਿੱਟੀ ਵੀ ਲੱਗੀ ਹੋਈ ਉਹਨੂੰ, ਤੇ ਬੜੇ ਪਿਆਰ ਨਾਲ ਸ਼ਾਂਤ ਉਸ ਝੁੱਗੀ ਵਿੱਚ ਬੈਠ ਕੇ ਇੱਕ ਗੱਲ ਕਹਿੰਦੇ ਨੇ, ਕਹਿੰਦੇ ਧੂੜੀ ਵਿੱਚ ਲੁੜੰਦੜੀ ਸੋਹਾਂ ਨਾਨਕ ਤੈ ਸਹ ਨਾਲੇ। ਕੀ ਹੋਇਆ, ਮੈਂ ਜ਼ਮੀਨ ਤੇ ਬੈਠਾ, ਜਿਹਦੇ ਨਾਲ ਮੈਂ ਰਹਿਣਾ ਚਾਹੁੰਦਾ ਸੀ ਉਹਦੀ ਯਾਦ ਤੇ ਮੇਰੇ ਅੰਦਰ ਚੱਲ ਰਹੀ ਹੈ ਨਾ, ਉਹ ਤੇ ਮੇਰੇ ਕੋਲ ਹੈ। ਕੀ ਹੋਇਆ, ਪਲੰਘ ਨਹੀਂ ਜ਼ਮੀਨ ਹੈ। ਇਹਨੂੰ ਕਹਿੰਦੇ ਬਾਬਾ ਫਰੀਦ ਸਾਹਿਬ, ਥਲ ਵਸਣ ਰੱਬ ਨਾ ਛੋਡਣ ਪਾਸ। ਉਡਾਣ ਤੇ ਭਰਨੀ ਬੰਦੇ ਨੂੰ ਭੁੱਲੀ ਗਈ ਹੈ, ਨਿਕਲਣਾ ਤੇ ਭੁੱਲੀ ਗਿਆ, ਫਸਣਾ ਹੀ ਆਉਂਦਾ। ਫਸਣ ਕੀ ਬਿਦ ਸਭ ਕੁ ਜਾਣੈ, ਛੂਟਣ ਕੀ ਬਿਦ ਕੋ। ਫਸਣ ਦੀਆਂ ਤਰੀਕੇ ਸਾਰਿਆਂ ਨੂੰ ਆਉਂਦੇ, ਫਸੀ ਦਾ ਕਿਵੇਂ ਨੇ, ਛੁੱਟਣ ਦਾ ਤਰੀਕਾ ਕਿਸੇ ਬਿਰਲੇ ਕੋਲ ਹੀ। ਗੱਲ ਕਰ ਰਿਹਾ ਸੀ, ਅਸੀਂ ਉਸ ਖੂਹ ਵਿੱਚ ਡਿੱਗੇ ਹੋਏ ਡੱਡੂ ਵਾਂਗ ਹਾਂ, ਜਿਹਨੂੰ ਭਗਤ ਰਵਿਦਾਸ ਜੀ ਕਹਿੰਦੇ ਨੇ। ਖੂਹ ਵਾਲੇ ਡੱਡੂ ਨੂੰ ਕਿਸੇ ਪੁੱਛਿਆ, ਤੂੰ ਬਾਹਰ ਵੇਖਿਆ? ਉਹਨੇ ਕਿਹਾ ਜੀ ਬਾਹਰ ਹੁੰਦਾ ਹੀ ਨਹੀਂ ਕੁਝ। ਕਿਉਂ ਕਿਹਾ ਉਸਨੇ? ਉਹਦੀ ਮਜਬੂਰੀ ਸੀ, ਉਹ ਜੰਮੇ ਖੂਹ ਵਿੱਚ ਸੀ। ਇਸ ਲਈ ਕਹਿੰਦੇ ਇਸ ਖੂਹ ਵਿੱਚ ਸਾਡੇ ਵੱਡੇ ਜੰਮੇ ਸੀ, ਉਹ ਵੀ ਵਿੱਚ ਹੀ ਮਰ ਗਏ। ਇਹਨੂੰ ਖੂਹ ਕਿਹਾ ਗੁਰੂ ਸਾਹਿਬ। ਜਿੱਥੇ ਗ੍ਰਿਸ਼ਤੀ ਬਣਾਇਆ ਨਾ ਗੁਰੂ ਸਾਹਿਬ ਨੇ, ਗ੍ਰਿਸ਼ਤੀ ਬਣਾਇਆ ਸਿੱਖ ਨੂੰ ਕੋਈ ਸ਼ੱਕ ਨਹੀਂ। ਉੱਥੇ ਇੱਕ ਹੋਰ ਗੱਲ ਕਹੀ ਘਰ ਵਾਸਤੇ ਧਿਆਨ ਦੇਣਾ, ਇੱਕ ਬੜਾ ਪਿਆਰਾ ਬਚਨ ਕਿਹਾ। ਕਹਿੰਦੇ ਘਰ ਘੁੰਮਣ ਵਾਣੀ ਭਾਈ, ਘੁੰਮਣ ਵਾਣੀ ਤੁਸਾਂ ਵੇਖੀ, ਘਰ ਬਾਰੇ ਕਿਹਾ ਉਹਨਾਂ ਨੇ, ਔਰ ਇਹ ਤੁਹਾਡਾ ਤਜਰਬਾ ਵੀ ਹੋਏਗਾ। ਆਪਾਂ ਸਾਰੇ ਘਰ ਵਿੱਚ ਰਹਿੰਦੇ, ਗੁਰੂ ਨਾਨਕ ਸਾਹਿਬ ਨੇ ਕਿਹਾ ਵੀ ਘਰ ਚਾਹੀਦਾ ਤੇ ਜ਼ਰੂਰ, ਘਰ ਹੈ ਘੁੰਮਣ ਵਾਣੀ। ਘੁੰਮਣ ਵਾਣੀ ਕੀ ਹੈ? ਬਈ ਬੱਚੇ ਜਿਹੜੇ ਨੇ ਇੱਕ ਚੀਜ਼ ਗੱਡ ਕੇ ਨਾ, ਵਿੱਚ ਇੱਕ ਲੱਕੜ ਗੱਡ ਕੇ ਉਹ ਖੇਡਦੇ ਨੇ, ਉਹਨੂੰ ਕਹਿੰਦੇ ਘੁੰਮਣ ਵਾਣੀ ਦੀ ਖੇਡ। ਉਹ ਕੀ? ਉਹਦੇ ਦੁਆਲੇ ਦੁਆਲੇ ਘੁੰਮੀ ਜਾਣਾ, ਗੇੜਾ ਕੱਢੀ ਜਾਣਾ। ਗੁਰੂ ਸਾਹਿਬ ਕਹਿੰਦੇ ਨੇ ਸੱਜਣਾ, ਉਸ ਘੁੰਮਣ ਵਾਣੀ ਦੀ ਖੇਡ ਕਦੀ ਨਹੀਂ ਉਹ ਖਤਮ ਹੁੰਦੀ। ਸਾਰਾ ਦਿਨ ਘੁੰਮਦੇ ਰਹੋ, ਉੱਥੇ ਕਿਹੜਾ ਕੋਈ ਕੰਡੀਸ਼ਨ ਹੈ ਵੀ 10 ਵਾਰੀ ਘੁੰਮਣਾ ਕਿ 20 ਵਾਰੀ ਕਿ 30 ਵਾਰੀ? ਘੁੰਮਦੇ ਰਹੋ, ਥੱਕ ਜਾਓ ਡਿੱਗ ਪਓ, ਫਿਰ ਘੁੰਮੋ, ਫਿਰ ਥੱਕ ਜਾਓ ਫਿਰ ਡਿੱਗ ਪਵੋ। ਕਹਿੰਦੇ ਤੇ ਤੂੰ ਵੇਖਣਾ ਹੈ ਵੀ ਕਿੰਨਾ ਕੁ ਘੁੰਮਣਾ ਹੈ, ਘੁੰਮਣਾ ਤੇ ਪੈਣਾ ਪਰ ਫਾਲਤੂ ਨਾ ਘੁੰਮੀ। ਇਹ ਖੇਡ ਕਦੀ ਮੁੱਕਦੀ, ਖਤਮ ਨਹੀਂ ਹੁੰਦੀ। ਇਸੇ ਨੂੰ ਗੁਰੂ ਸਾਹਿਬ ਕਹਿੰਦੇ ਘਰ ਘੁੰਮਣ ਬਾਣੀ ਪਾਈ, ਪਾਪ ਪੱਥਰ ਤਰਨ ਨਾ ਜਾਈ। ਇਹ ਪਾਪਾਂ ਦੀ ਦੁਨੀਆ ਹੈ, ਇੱਥੇ ਤੂੰ ਕਦੀ ਸਮਾਂ ਨਹੀਂ ਕੱਢ ਸਕੇਗਾ, ਬਦਲਣਾ ਪਏਗਾ ਤੈਨੂੰ ਆਪਣਾ ਜੀਵਨ ਦਾ ਸਿਸਟਮ। ਇੱਥੋਂ ਕੋਈ ਨਹੀਂ ਬਚਿਆ, ਸਾਡੇ ਤੋਂ ਪਹਿਲੇ ਖੂਹ ਵਿੱਚ ਜੰਮੇ, ਉਹਨਾਂ ਨੇ ਖੂਹ ਨੂੰ ਜੀਵਨ ਮੰਨ ਲਿਆ ਤੇ ਖੂਹ ਵਿੱਚ ਮਰ ਗਏ। ਸਾਨੂੰ ਵੀ ਸਮਝਾ ਗਿਆ ਵੀ ਆਹ ਚਾਰ ਦੁਆਰੀ ਜੀਵਨ, ਜੇ ਇੱਥੇ ਕਰੋ ਕੰਮ, ਇੱਥੇ ਰਹੋ। ਪੂਰੇ ਗੁਰੂ ਨੇ ਕੀ ਸਮਝਾਇਆ? ਕਹਿੰਦੇ ਇਹਦੇ ਵਿੱਚ ਵੀ ਰਹੋ, ਨਿਕਲਣ ਦੀ ਜਾਚ ਸਿੱਖ ਲਏ, ਕਿਵੇਂ ਨਿਕਲੀਦਾ ਤੇ ਕਿਵੇਂ ਆਈਦਾ ਹੈ, ਦੋ ਕੰਮ ਦੱਸੇ। ਇਸ ਲਈ ਮੈਂ ਕਈ ਵਾਰੀ ਬੇਨਤੀ ਕਰਿਆ ਕਰਨਾ, ਸੰਪੂਰਨ ਕੀ ਹੈ? ਜਦੋਂ ਸਿੱਖ ਦੀਆਂ ਲਾਵਾਂ ਹੁੰਦੀਆਂ ਨੇ, ਉਹਨਾਂ ਲਾਵਾਂ ਦੇ ਵਿੱਚ ਇੱਕ ਸ਼ਬਦ ਆਉਂਦਾ ਹੈ, ਪ੍ਰਵਿਰਤੀ ਕਰਮ ਦਿੜਾਇਆ ਬਲਰਾਮ ਜੀਓ। ਪ੍ਰਵਿਰਤੀ, ਗ੍ਰਿਸ਼ਤੀ ਬਣਾਇਆ ਤੇ ਪ੍ਰਵਿਰਤੀ ਦ੍ਰਿੜ ਕਰਾਈ। ਪ੍ਰਵਿਰਤੀ ਦਾ ਮਤਲਬ ਪਰਵਿਰਤੀ, ਬਿਰਤੀ ਦੂਜਿਆਂ ਵਿੱਚ ਜਾਣੀ, ਸੰਸਾਰ ਵਿੱਚ ਜਾਣੀ, ਇਹਨੂੰ ਕਹਿੰਦੇ ਪ੍ਰਵਿਰਤੀ ਕਰਮ। ਜਿੱਥੇ ਗੁਰੂ ਗ੍ਰੰਥ ਸਾਹਿਬ ਨੇ ਪ੍ਰਵਿਰਤੀ ਕਰਮ ਦ੍ਰਿੜਾਇਆ ਨਾ, ਉੱਥੇ ਨਿਰਵਿਰਤੀ ਕਰਮ ਵੀ ਦ੍ਰਿੜਾਇਆ ਹੈ। ਬਈ ਪ੍ਰਵਿਰਤੀ ਦਾ ਮਤਲਬ ਪ੍ਰਵਿਰਤ ਕਿਵੇਂ ਹੋਣਾ, ਦੁਨੀਆਂ ਵਿੱਚ ਜਾਣਾ ਕਿਵੇਂ ਹੈ। ਨਿਰਵਿਰਤੀ ਦਾ ਮਤਲਬ ਉਹਦੇ ਵਿੱਚੋਂ ਨਿਕਲਣਾ ਕਿਵੇਂ। ਆਪਾਂ ਪ੍ਰਵਿਰਤੀ ਤੇ ਸਿੱਖ ਲਈਏ ਬਈ ਅੱਜ ਆਨੰਦ ਕਾਰਜ ਹੋਣਾ, ਲਿਆਓ ਭਾਈ ਸਾਹਿਬ ਨੂੰ, ਕਰਾਓ ਆਨੰਦ ਕਾਰਜ, ਦਿਓ ਧੱਕਾ ਇਸ ਖੂਹ ਵਿੱਚ। ਗੁਰੂ ਨੇ ਕਿਹਾ ਉਹ ਕੱਲੀਆਂ ਲਾਵਾਂ ਨਾ ਕਰਾ ਕੇ ਚਲਾ ਜੀ, ਕੱਲੀ ਪ੍ਰਵਿਰਤੀ ਨਾ ਸਿੱਖ ਕੇ ਚਲਾ ਜਾਈ। ਆ ਮੈਂ ਤੈਨੂੰ ਦੱਸਾਂ ਇਸ ਜੰਗਲ ਵਿੱਚ ਕਿਵੇਂ ਜਾਈਦਾ ਤੇ ਵਾਪਸ ਕਿਵੇਂ ਆਈਦਾ। ਪਰ ਅਸੀਂ ਤੇ ਗਏ ਸੋ ਗਏ, ਮੁੜੇ ਨਹੀਂ ਵਾਪਸ। ਜਿਉਂ ਪਏ ਇਸ ਪ੍ਰਵਿਰਤੀ ਵਿੱਚ, ਜਿਉਂ ਪਏ ਇਸ ਪ੍ਰਵਿਰਤੀ ਵਿੱਚ, ਵਾਪਸ ਮੁੜਨਾ ਹੀ ਭੁੱਲ ਗਿਆ। ਗੁਰੂ ਗ੍ਰੰਥ ਸਾਹਿਬ ਤੋਂ ਪ੍ਰਵਿਰਤੀ ਤੇ ਸਿੱਖ ਲਈਏ। ਅਸੀਂ ਇਹ ਕਹਿ ਦਿੱਤਾ ਗੁਰੂ ਨੇ, ਗ੍ਰਿਸ਼ਤ ਸਿਖਾਇਆ ਹੈ, ਕਿਰਤ ਕਰੋ ਜੀ, ਇਹੀ ਧਰਮ ਹੈ, ਚੰਗੀ ਗੱਲ ਹੈ। कोई शक नहीं किरत करनी चाहिए, ये धर्म है। पर जदों तुसी ये तीन सिद्धांत पढ़ते हो, जदों कई सज्जन ये कहिंदे ना भी तुसी किरत करो ये धर्म है, मैं कहना भी आपां गुरु नाल धोखा क्यों कर रहे हैं। गुरु ने कला किरत थोड़ी कहा सी, उन्होंने कहा सी कीरत तीन चीजां दित्तियां सन, उहदे विच सब तो पहला सी नाम जपना, फिर सी वंड छकना, फिर सी किरत करनी। हुण तीजे नूं ते असीं पहला ला दिता भी किरत करनी ही सिखी है, पहले दो किधर गए, वह किते होर किसे ने करने, वह किते ने वंडना ते नाम जपना। नाम जपना वंड के छकना ये कौन करेगा, अजे किते है। तुसीं किते किते वेखोगे भी निहंग सिंघां दे दल ने चक्करवर्ती उन्हां नूं कहिंदे ने अपने गड्ढे रखदे ने, हुण बेचारियां कोल ट्रालियां आईयां, हुणे थोड़ा चिर होया उत्ते ही उन्हां ने चुल्हा चौंका लद्दिया होया, समान लंगर पकाण दा सब। ते जदों किते डेरा लाउंदे ना शाम नूं अपनी चुल्ह बना के फिर उत्थे लाउंदे तड़का चंगी तरह, मेरे ख्याल विच करोड़पतियां दे घर वी इन्ना वधिया प्रशादा नहीं पकदा होणा जिन्ना उह पकाउंदे ने। उथे जो लंगर तैयार कर लेंदे ते लंगर सारा तैयार हो जाता है ना, ते फिर वो आपो अपने डब्बे भर के नहीं रखते, पहला बेदे विचों उपरों उपरों आप मलाई मलाई ला के रख ली अपनी फ्रिज विच, ते फिर खोल दिए जी लंगर। नहीं, ये सिद्धांत नहीं है गुरु का। हजूर ने क्या लालच करके खाए और प्रसाद को निंदे सो तनखाइया है, खान लगिया लालची हो जाए ते जे चंगा वेख के बहुता खा लै वह भी तनखाइया है, ते जे थोड़ा जा नमक घट रह गया ते उहदी निंदिया करे वह भी तनखाइया है, उथों बरकतां उड जाणगियां जिथे रसोई विच धोखा तड़ी शुरू हो जाती है। गुरु का हथ नहीं रहेगा, उथे बदल जाएगा सारा कुछ। ते वो जदो लंगर तैयार करते ने, सारा लंगर तैयार हो जाता है, फिर कोल रखा हुंदा उन्हां ने एक नगारा, उची सारी नगारा वजाउंदे ने, नगारा वजा के आवाज देंदे ने आओ भाई गुरु कलगिया वाले दा खालसे दा लंगर खुल गया, आओ जिन्हें छकना है। और उन्हां दा सिद्धांत भी भावे उथे कोई ना होवे, भावे उन्हां कितों सड़क त्यों जा के एक साइकिल ते जांदा बंदा धक्के नाल रोकना ना पवे, वह भावे डर जाए भी ये खालसा निहंग सिंह रोकन लगे ने, क्योंकि सरूप विगड़ गया ना किते किते, उन्हां नूं ये नहीं पता भी ये क्यों रोकया। भावे उन्हां नूं दिहाड़ीदार रोकना पए, उन्हूं कहणगे भाई एक मिनट वास्ते आ असीं भुखे हां, वो कहेगा मैं तुहानूं की खवां, कहिंदे नहीं पहला तू खाना है ते बाद विच असी एक नू खुआ के खाना है, एक नू दे के फिर खाना है। वेखो खा फिर उन्हां दे नेड़े किते रोग है किते सोग है, चेहरे खुश ने उन्हां दे चढ़दी कला, कोलो लंघन वाले करोड़ा पति भी उन्हां वल वेख के सिर नीवा कर लेंदे। इन्हां बंदियां कोल की है जिन्हां कोल इन्नी बेपरवाही ते कुछ जीवन है, वो ये दिते सन सिद्धांत। असी क्या भी किरत करना सिखीए, ते जो कुछ किरत करके आए उसनू दबी जाओ, उसनू दबी जाओ, गुरु का दसवां हिस्सा भी खा जाओ कढ के विचों, वह भी कदी ना दिओ। ते नाम जपना ते गल ही दूर दी है, इसलिए सिखी शुरू हुंदी है नाम तो। सिख दे गुरु की शुरुआत हुंदी है जप तो, गुरु ग्रंथ साहिब की बाणी कित्थों शुरू हुंदी है, सब तो पहला केड़ी बाणी जप, गुरु की आरंभता भी जप तो, सिख की आरंभता भी जप तो। नाम जपना फिर वंड छकना, तो अगे एक शब्द कहा गया से भी धर्म की किरत करनी, धर्म वढ दिता से विचों कली किरत ला दिती थी, नहीं ना मिलेगा किताबा विचों भी कढ दिता है, पोथिया विच कोई नहीं लिखा हुआ धर्म की किरत, उथे कला लिखा किरत करनी गलत है। किरत नहीं प्रवान गुरु नूं कली, उहदे अगे धर्म आना चाहिए, धर्म दा अनुसार इमानदारी नाल काम करना। तां ए चीजां बख्शिश कीतियां ਤੇ ਬੇਨਤੀ ਸਾਂਝੀ ਕਰ ਰਿਹਾ ਸੀ। ਗੁਰੂ ਸਾਹਿਬ ਨੇ ਸਾਨੂੰ ਉਸ ਖੂਹ ਵਿੱਚੋਂ ਕੱਢਣ ਦਾ ਯਤਨ ਕੀਤਾ ਤੇ ਭਗਤ ਰਵਿਦਾਸ ਜੀ ਕਹਿੰਦੇ ਕੂਪ ਭਰਿਓ ਜੈਸੇ ਦਾਦਰਾ ਕੱਛ ਦੇਸ਼ ਵਿਦੇਸ਼ ਨਾ ਬੂਝ। ਜਿਵੇਂ ਡੱਡੂ ਖੂਹ ਵਿੱਚ ਡਿੱਗੇ ਪਏ ਨੇ, ਉੱਥੇ ਜੰਮਦੇ ਉਹਨੂੰ ਜੀਵਨ ਸਮਝ ਲੈਂਦੇ ਨੇ। ਮੇਰਾ ਮਨ ਇਸ ਤਰ੍ਹਾਂ ਵਿਕਾਰਾਂ ਦੇ ਖੂਹ ਵਿੱਚ ਡਿੱਗਿਆ ਹੋਇਆ। ਕੂਪ, ਕੂਪ ਦਾ ਅਰਥ ਹੈ ਖੂਹ, ਭਰਿਓ ਦਾ ਅਰਥ ਪਿਆ ਹੋਣਾ। ਜੈਸੇ ਦਾਦਰਾ, ਦਾਦਰ ਕਹਿੰਦੇ ਡੱਡੂ ਨੂੰ, ਕੱਛ ਆਰਾ ਪਾਰ ਨਾ ਸੂਝ, ਕੋਈ ਪਤਾ ਨਹੀਂ ਲੱਗਦਾ ਖੂਹ ਤੋਂ ਬਾਹਰ ਵੀ ਕੁਝ ਹੈ। ਕਹਿੰਦੇ ਤੈਸੇ ਮੇਰਾ ਮਨ ਵਿਖਿਆ ਵਿਮੋਹਿਆ, ਇਸ ਤਰ੍ਹਾਂ ਮੇਰਾ ਮਨ ਵਿਕਾਰਾਂ ਦੇ ਮੋਹ ਵਿੱਚ ਪਿਆ ਹੋਇਆ। ਕੱਛ ਆਰਾ ਪਾਰ ਨਾ ਸੂਝ, ਫਿਰ ਉੱਥੇ ਬੇਨਤੀ ਕਰਦੇ ਕਹਿੰਦੇ ਸਗਲ ਭਵਨ ਕੇ ਨਾਇਕਾ ਇੱਕ ਛਿਨ ਦਰਸ਼ ਦਿਖਾਏ ਜੀ। ਇਸ ਸ਼ਬਦ ਦੀ ਰਹਾਓ ਵਾਲੀ ਤੁਕ ਹੈ। ਸ਼ਬਦ ਵੈਸੇ ਰਹਾਓ ਤੋਂ ਸ਼ੁਰੂ ਹੁੰਦਾ ਹੈ। ਅਰਦਾਸ ਇਹਦੇ ਵਿੱਚ ਕੀਤੀ ਗਈ ਹੈ ਵੀ ਹੇ ਸਗਲ ਭਵਨ ਕੇ ਨਾਇਕਾ, ਮੈਨੂੰ ਇੱਕ ਪਲ ਲਈ ਦਰਸ਼ ਤੇ ਦਿਖਾ ਦੇ, ਆਪਣਾ ਚਿਹਰਾ ਦਿਖਾ। ਜਦੋਂ ਇਹ ਅਰਦਾਸ ਕੀਤੀ ਨਾ ਤੇ ਅੱਗੋਂ ਜਵਾਬ ਮਿਲਿਆ ਦਰਸ਼ਨ ਤੈਨੂੰ ਕੀ ਦਿਆਂ, ਤੂੰ ਤੇ ਖੂਹ ਵਿੱਚ ਡਿੱਗਾ ਪਿਆ। ਖੂਹ ਭਰਿਓ ਜੈਸੇ ਦਾਦਰਾ ਕੱਛ ਦੇਸ਼ ਵਿਦੇਸ਼ ਨਾ ਬੂਝ, ਉੱਥੇ ਫਸਿਆ। ਤੇ ਭਗਤ ਕਿਹੜੇ ਘੱਟ ਸਿਆਣੇ ਸਨ ਰੱਬ ਨਾਲੋਂ, ਉਹਨਾਂ ਨੇ ਕਿਹਾ ਅਸੀਂ ਤੇ ਹਾਂ ਇੱਕ ਭਵਨ ਦੇ ਵਾਸੀ। ਇੱਕ ਭਵਨ ਦਾ ਮਤਲਬ ਅਸੀਂ ਰਹਿੰਦੇ ਹਾਂ ਮਾਇਆ ਵਿੱਚ, ਇਕੱਲੀ ਵਿੱਚ, ਪਰ ਤੂੰ ਸਗਲ ਭਵਨ ਦਾ ਵਾਸੀ ਹੈ। ਭਵਨ ਦਾ ਮਤਲਬ ਤੂੰ ਮਾਇਆ ਵਿੱਚ ਵੀ ਰਹਿੰਦਾ ਤੇ ਉੱਚੇ ਥਾਂ ਤੇ ਵੀ ਹੈ। ਹੁਣ ਇਹ ਜ਼ਿੰਮੇਵਾਰੀ ਤੇਰੀ ਬਣ ਗਈ ਨਾ ਵੀ ਤੂੰ ਇੱਥੇ ਵੀ ਰਹਿੰਦਾ ਤੇ ਉੱਥੇ ਵੀ ਹੈ, ਦੋਵਾਂ ਥਾਵਾਂ ਤੇ। ਅਸੀਂ ਤੇ ਫਸੇ ਹੋਏ ਹਾਂ, ਅਸੀਂ ਫਸੇ ਹਾਂ, ਤੂੰ ਕੱਢ ਸਕਣਾ ਤੇ ਜ਼ਿੰਮੇਵਾਰੀ ਕਿਹਦੀ ਹੋਈ ਕੱਢਣ ਦੀ? ਫਿਰ ਸਾਡੀ ਜ਼ਿੰਮੇਵਾਰੀ, ਸਾਡੇ ਵਿੱਚ ਤਾਕਤ ਹੁੰਦੀ ਤੇ ਅਸੀਂ ਕਰ ਦਿੰਦੇ ਕੁਝ ਨਾ ਕੁਝ, ਸਾਡੇ ਕੋਲ ਤੇ ਹੈ ਹੀ ਕੱਖ ਨੇ, ਨਿਕਲ ਨਹੀਂ ਸਕਦਾ। ਕਿਉਂਕਿ ਕਿਸੇ ਨੇ ਕਹਾਣੀ ਲਿਖੀ, ਉਹ ਕਹਿੰਦਾ ਵੀ ਬੰਦਾ ਬਣਾ ਦਿੱਤਾ ਨਾ ਜਦੋਂ ਰੱਬ ਨੇ, ਤੇ ਬਣਾ ਕੇ ਉਹਨੂੰ ਟੈਸਟ ਕੀਤਾ ਤੇ ਘਬਰਾ ਗਿਆ। ਇਹ ਕਹਾਣੀ ਹੈ ਵੀ ਇਹ ਬਲਾਕ ਮੈਂ ਕੀ ਪੈਦਾ ਕਰ ਲਿਆ, ਕਿਉਂ ਚਲਾਕ ਹੀ ਬੜਾ ਹੈ। ਹੁਣ ਆ ਵੇਖੋ ਘੱਟ ਚਲਾਕੀ ਰੱਬ ਨੂੰ ਪਾਸੇ ਵਕੀਲੀ ਵਿੱਚ ਹਰਾ ਦੇਣਾ ਵੀ ਮੈਂ ਖੂਹ ਵਿੱਚ ਰਹਿਣਾ ਤੇ ਕੱਢਣਾ ਤੂੰ, ਹੁਣ ਮੈਂ ਥੋੜੀ ਨਿਕਲਣਾ ਵਿੱਚੋਂ, ਕੰਮ ਤੁਹਾਡਾ। ਇਸ ਕਰਕੇ ਸਗਲ ਭਵਨ ਕੇ ਨਾਇਕਾ, ਤੂੰ ਖੂਹ ਵਿੱਚ ਵੀ ਰਹਿੰਦਾ ਤੇ ਤੂੰ ਖੂਹ ਤੋਂ ਬਾਹਰ ਵੀ ਹੈ, ਇਸ ਕਰਕੇ ਤੂੰ ਹੀ ਸਾਨੂੰ ਕੱਢ ਸਕਣਾ, ਅਸੀਂ ਆਪ ਨਹੀਂ ਨਿਕਲ ਸਕ। ਫਿਰ ਕਹਿੰਦੇ ਮਲਨ ਭਈ ਮਤ ਮਾਧਵਾ, ਤੇਰੀ ਗਤ ਲਖੀ ਨਾ ਜਾਏ। ਸਾਡੀ ਮਤ ਮੈਲੀ ਹੈ, ਲਖੀ ਦਾ ਅਰਥ ਵੇਖਣਾ, ਤੈਨੂੰ ਵੇਖਿਆ ਨਹੀਂ ਜਾ ਸਕਦਾ। ਫਿਰ ਕਹਿੰਦੇ ਜੋਗੀ ਸਰ ਪਾਵੈ ਨਹੀਂ ਤਉ ਗੁਣ ਕਥਨ ਅਪਾਰ, ਪ੍ਰੇਮ ਭਗਤ ਕੇ ਕਾਰਨ ਕਹਿ ਰਵਿਦਾਸ ਚਮਾਰ। ਤੇਰੇ ਗੁਣ ਜੋਗੀਆਂ ਤੋਂ ਵੀ ਨਹੀਂ ਪਾਏ ਗਏ, ਜਿਹੜੇ ਜੁੜੇ ਹੋਏ ਸਨ ਉਹਨਾਂ ਤੋਂ ਵੀ ਕਹੇ ਨਹੀਂ ਗਏ। ਅੱਜ ਦੇ ਇਸ ਸ਼ਬਦ ਵਿੱਚ ਕਲਗੀਆਂ ਵਾਲੇ ਅਰਦਾਸ ਕਰਦੇ ਨੇ ਚੌਪਈ ਸਾਹਿਬ ਵਿੱਚ, ਕਹਿੰਦੇ ਆਪ ਹਾਥ ਦੈ ਮੁਜੇ ਉਬਰੀਐ, ਅਸੀਂ ਇੱਥੇ ਫਸੇ ਹੋਏ ਹਾਂ, ਤੁਸੀਂ ਕੱਢ ਸਕਦੇ ਹੋ, ਹੁਣ ਤੁਸੀਂ ਸਾਨੂੰ ਖਿੱਚ ਕੇ ਬਾਹਰ ਕੱਢੋ, ਹੱਥ ਦੇ ਕੇ ਬਚਾ ਲਓ। ਮਰਨ ਕਾਲ ਕਾ ਤਰਾਸ ਨਵਰੀਐ, ਮੇਰੇ ਮਨ ਵਿੱਚੋਂ ਮੌਤ ਦਾ ਡਰ ਕੱਢ ਦਿਓ, ਮੌਤ ਦੇ ਭੈ ਤੋਂ ਪਾਰ ਲੈ ਕੇ ਚਲੇ। ਨਵਰੀਐ ਦਾ ਅਰਥ ਹੈ ਨਿਵਾਰ ਦੇਣਾ, ਖਤਮ ਕਰ ਦੇਣਾ, ਮਰਨ ਕਾਲ ਮੌਤ ਦਾ ਡਰ। ਫਿਰ ਕਹਿੰਦੇ ਹੂ ਜੋ ਸਦਾ ਹਮਾਰੇ ਪੱਛਾ, ਪੱਛਾ ਦਾ ਅਰਥ ਹੈ ਪਿੱਛੇ ਹੋਣਾ, ਪੱਛਾ ਦਾ ਅਰਥ ਹੈ ਹਮਾਇਤੀ ਹੋਣਾ, ਹੱਥ ਦੇ ਦੇਣਾ, ਸਿਰ ਤੇ ਰਹਿਣਾ। ਤੁਸੀਂ ਤਾਂ ਮੇਰੇ ਸਿਰ ਤੇ ਹੀ ਹੋ, ਇਸ ਕਰਕੇ ਸ੍ਰੀ ਅਸ ਤੁਜ ਜੂ ਕਰੀਓ ਰੱਛਾ। ਸ੍ਰੀ ਸਤਿਕਾਰਵਾਚਕ ਲਛਮੀ ਦੇ ਪਤੀ ਅਕਾਲ ਪੁਰਖ ਵਾਹਿਗੁਰੂ, ਇੱਥੇ ਲਛਮੀ ਦੇ ਪਤੀ ਦਾ ਅਰਥ ਕੋਈ ਬ੍ਰਹਮਾ ਜਾਂ ਹੋਰ ਦੇਵਤਾ ਵਿਸ਼ਨੂੰ ਨਹੀਂ, ਇੱਕ ਅਕਾਲ ਦੀ ਗੱਲ ਕੀਤੀ। ਅਸ ਤੁਜ ਦਾ ਅਰਥ ਹੈ, ਅਸ ਦਾ ਅਰਥ ਹੈ ਕਿਰਪਾਨ, ਧੁਜ ਦਾ ਅਰਥ ਹੈ ਝੰਡਾ। ਹੇ ਅਸਤੁਜ ਜੀ, ਹੇ ਸ਼ਕਤੀਸ਼ਾਲੀ, ਹੇ ਕਿਰਪਾਨ ਵਾਲੇ, ਇਹਦੇ ਅਰਥ ਇਹ ਬਣਦੇ ਨੇ, ਤੇਰੇ ਵਿੱਚ ਸ਼ਕਤੀ ਹੈ, ਤੇਰੇ ਝੰਡੇ ਤੇ ਕਿਰਪਾਨ ਛਪੀ ਹੋਈ। ਗੁਰੂ ਗੋਬਿੰਦ ਸਿੰਘ ਕਹਿੰਦੇ ਨੇ ਅਸ ਤੁਜ ਜੂ ਕਰੀਓ ਰੱਛਾ, ਮੇਰੀ ਤੁਸੀਂ ਰੱਖਿਆ ਕਰਨੀ, ਮੇਰੇ ਤੇ ਕਿਰਪਾ ਕਰਨੀ। ਰਾਖ ਲਿਹੋ ਮੋਹੇ ਰਾਖਣ ਹਾਰੇ, ਰੱਖਣ ਹਾਰੇ ਇਹਦਾ ਮਤਲਬ ਹੈ ਵੀ ਤੁਸੀਂ ਰੱਖਣ ਹਾਰੇ ਹੋ, ਯਾਨੀ ਕਿ ਰੱਖ ਸਕਦੇ ਹੋ। ਇੱਕ ਬੰਦਾ ਹੁਣ ਇੱਕ ਮਿੱਤਰ ਕਿਤੇ ਫਸ ਗਿਆ ਤੇ ਦੂਜਾ ਉਹਨੂੰ ਬਚਾਉਣਾ ਚਾਹੁੰਦਾ ਹੈ, ਉਹ ਕਹਿੰਦਾ ਚਾਹੁੰਦਾ ਤੇ ਹੈ ਬਚਾਉਣਾ, ਪਰ ਮੇਰੇ ਬਾਹਾਂ ਵਿੱਚ ਬਾਲੀ ਨਹੀਂ, ਤੈਨੂੰ ਬਚਾਵਾਂ ਕਿਵੇਂ, ਬਚਾਵਾਂ ਤੈਨੂੰ। ਹਜ਼ੂਰ ਕਹਿੰਦੇ ਤੂੰ ਬਚਾ ਸਕਣਾ, ਤੇਰੀਆਂ ਬਾਹਾਂ ਵਿੱਚ ਬਲ ਹੈ। ਆ ਬੜਾ ਪਿਆਰਾ ਇੱਕ ਘਟਨਾ ਆਉਂਦੀ ਹੈ ਨਾ ਕਿ ਇੱਕ ਵਿਅਕਤੀ ਮੁਸੀਬਤ ਵਿੱਚ ਫਸਿਆ ਹੋਇਆ, ਜ਼ਿੰਦਗੀ ਦੀ ਆਸ ਮੁੱਕ ਗਈ, ਉਹਦੇ ਨਾਲ ਹੋਰ ਵੀ 10-15 ਲੋਕ ਉਸ ਜਹਾਜ਼ ਵਿੱਚ ਸਫ਼ਰ ਕਰ ਰਹੇ ਸਨ, ਉਹ ਵੀ ਬੈਠਾ ਤੇ ਜਹਾਜ਼ ਚਲਾਉਣ ਵਾਲੇ ਨੇ ਖ਼ਬਰ ਦੇ ਦਿੱਤੀ ਵੀ ਇਸ ਜਹਾਜ਼ ਦਾ ਕੋਈ ਪਤਾ ਨਹੀਂ ਕਿੱਥੇ ਇਹ ਡੁੱਬ ਜਾਏ, ਕਿੱਥੇ ਇਹ ਖਤਮ ਹੋ ਜਾਏ। ਤੇ ਸਾਰੇ ਆਰਾਮ ਕਰ ਰਹੇ ਸਨ, ਸਾਰੇ ਐਸ਼ ਕਰ ਰਹੇ ਸਨ। ਮੈਂ ਪਹਿਲਾਂ ਸ਼ੁਰੂ ਵਿੱਚ ਕਿਹਾ ਸੀ ਨਾ ਵੀ ਮੌਤ ਹੈ ਜਿਹੜੀ ਅਰਦਾਸ ਕਰਾਉਂਦੀ, ਹੋਰ ਕੋਈ ਨਹੀਂ। ਬਸ ਪਾਇਲਟ ਨੇ ਕਿਹਾ ਨਹੀਂ ਤੇ ਅਰਦਾਸਾਂ ਸ਼ੁਰੂ ਹੋਈਆਂ ਨੇ, ਸਭ ਨੇ ਅਰਦਾਸਾਂ ਸ਼ੁਰੂ ਹੋ ਗਈਆਂ। ਤੁਸੀਂ ਵੇਖਣਾ ਕਦੀ ਹਵਾਈ ਸਫ਼ਰ ਦੇ ਵਿੱਚ ਵੀ ਉੱਥੇ ਤੁਹਾਨੂੰ ਪਤਾ ਵੀ ਮਾਇਆ ਨਗਰੀ ਹੈ, ਐਸ਼ ਪ੍ਰਸਤੀ ਉਹਨਾਂ ਜਹਾਜ਼ਾਂ ਦੇ ਵਿੱਚ, ਲੋਕ ਮਾਇਆ ਦੇ ਸਹਾਰੇ ਤੇ ਐਸ਼ ਕਰਨ ਵਾਸਤੇ ਜਾਂਦੇ ਜਾਂ ਵੈਸੇ ਵੀ ਸਫ਼ਰ ਕਰਦੇ। ਤੇ ਜੇ ਕਿਤੇ ਰਾਹ ਵਿੱਚ ਪਾਇਲਟ ਬੋਲਦਾ ਨਾ ਵੀ ਅੱਗੇ ਮੌਸਮ ਬੜਾ ਖਰਾਬ ਹੈ, ਤੁਸੀਂ ਆਪਣੀਆਂ ਬੈਲਟਾਂ ਬੰਨ ਲਓ, ਤੇ ਕਈ ਵਾਰੀ ਉਹ ਇੰਨਾ ਖਰਾਬ ਹੁੰਦਾ ਵੀ ਕਿਸੇ ਨੇ ਵੇਖੇ ਨਹੀਂ ਹੁੰਦਾ ਵੀ ਜਹਾਜ਼ ਵੀ ਇੰਨਾ ਹਿੱਲਦਾ ਹੈ, ਜਿਵੇਂ ਚਿੜੀਆਂ ਤੇ ਕਾਂ ਉਡਾਣਾ ਭਰਦੀਆਂ, ਕਦੀ ਨੀਵਾਂ ਕਦੀ ਉੱਚਾ। ਉਹ ਸਾਰੀਆਂ ਐਸ਼ ਖੜਮਸਤੀਆਂ ਵਿੱਚ ਭੁੱਲ ਜਾਂ, ਸਭ ਚੁੱਪ, ਸਾਈਲੈਂਟ, ਸ਼ਾਂਤ ਹੋ ਗਏ ਸਾਰੇ। ਕਿਉਂ ਹੋਏ? ਮੌਤ ਦਾ ਡਰ ਨੇੜੇ ਆ ਗਿਆ, ਮਰਨ ਕਰਕੇ ਸਭ ਹੋਇਆ, ਮੌਤ ਤੋਂ ਘਬਰਾ ਕੇ ਨਹੀਂ ਤੇ ਨਹੀਂ। ਇਸੇ ਤਰ੍ਹਾਂ ਇਸ ਜਹਾਜ਼ ਵਿੱਚ ਇੱਕ ਸਨਾਟਾ ਛਾ ਗਿਆ, ਸਮੁੰਦਰ ਸੀ, ਡੁੱਬ ਸਕਦੇ ਸਨ। ਸਾਰਿਆਂ ਨੇ ਆਪੋ ਆਪਣੀ ਅਰਦਾਸ ਕੀਤੀ, ਜਿਹਨੂੰ ਕੋਈ ਮੰਨਦਾ ਸੀ, ਪਰ ਜਿਹਦਾ ਹੱਥ ਪਵੇ ਉਹ ਹੀ ਕੱਢੇ ਨਾ, ਦੂਸਰਾ ਕੀ ਕਰੇ। ਇਸੇ ਦੌਰਾਨ ਇੱਕ ਸਿੱਖ ਹੈ ਗੁਰੂ ਨਾਨਕ ਦਾ, ਜਿਹਨੇ ਕਦੀ ਗੁਰੂ ਤੇਗ ਬਹਾਦਰ ਨੂੰ ਵੇਖਿਆ ਵੀ ਨਹੀਂ, ਜਾਣਦਾ ਹੈ ਗੁਰੂ ਨਾਨਕ ਨੂੰ, ਜਾਣਦਾ ਹੈ ਗੁਰੂ ਹਰਕ੍ਰਿਸ਼ਨ ਸਾਹਿਬ ਨੂੰ, ਜਾਣਦਾ ਹੈ। ਅੰਦਰੋਂ ਜਦੋਂ ਮੌਤ ਦਿਸੀ ਨਾ ਤੇ ਇਕਾਗਰਤਾ ਹੋ ਗਈ, ਇਕਾਗਰਤਾ ਵਿੱਚੋਂ ਅਰਦਾਸ ਨਿਕਲੀ। ਅਰਦਾਸ ਇੱਕ ਸੀ, ਕਿਰਪਾ ਕਰਨੀ, ਜੇ ਤੁਸੀਂ ਬਚਾ ਲਿਆ ਮੈਂ ਤੁਹਾਡੇ ਦਰਸ਼ਨ ਦੀਦਾਰ ਜ਼ਰੂਰ ਕਰਾਂਗਾ, 500 ਮੋਹਰ ਦੇਵਾਂਗਾ। ਉਸ ਵੇਲੇ ਗੁਰਤਾ ਗੱਦੀ ਮਿਲੀ ਹੋਈ ਸੀ ਗੁਰੂ ਤੇਗ ਬਹਾਦਰ ਸਾਹਿਬ ਨੂੰ, ਪਰ ਪਤਾ ਨਹੀਂ ਸੀ ਕਿਸੇ ਨੂੰ। ਗੁਰੂ ਤੇਗ ਬਹਾਦਰ ਸਾਹਿਬ ਅਜੇ ਕਮਰੇ ਵਿੱਚ ਹੀ, ਬਾਹਰ ਪ੍ਰਗਟ ਨਹੀਂ ਸੀ ਹੋਏ। ਕਿਸੇ ਤਰ੍ਹਾਂ ਗੁਰੂ ਨੇ ਕਿਰਪਾ ਕੀਤੀ, ਜਹਾਜ਼ ਬੰਨੇ ਲੱਗ ਗਿਆ, ਸਾਰੇ ਉੱਤਰ ਸ਼ੁਕਰਾਨਾ ਕੀਤਾ। ਬਾਕੀਆਂ ਦਿਆਂ ਨੇ ਤੇ ਪੁੱਛਿਆ ਵੀ ਨਹੀਂ ਵੀ ਉਹ ਤੇਰਾ ਕੌਣ ਹੈ ਗੁਰੂ ਨਾਨਕ, ਜਿਹਦੇ ਤੂੰ ਅਰਦਾਸ ਕੀਤੀ ਸੀ। ਜਦੋਂ ਉੱਤਰ ਗਏ ਨਾ ਥੱਲੇ, ਪਾਰ ਲੱਗ ਗਿਆ, ਫਿਰ ਉਹਨਾਂ ਨੇ ਕਿਹਾ ਜੀ ਛੱਡੋ, ਇਹ ਤਾਂ ਆਪੇ ਲੱਗ ਹੀ ਜਾਣਾ ਸੀ, ਕਿੱਥੇ ਆਪਾਂ ਕਹਿ ਬੈਠੇ। ਇਹ ਹੋ ਜਾਂਦਾ ਬੰਦਾ ਸੁੱਖ ਲੈਂਦਾ ਪਹਿਲਾਂ, ਵੈਸੇ ਮੈਂ ਸੁੱਖ ਸ਼ਬਦ ਕਹਿ ਲਿਆ ਵੀ ਹੁਣ ਮਾਡਰਨ ਜਿਹਾ ਹੋ ਗਿਆ ਸਿੱਖ, ਇਹਦੇ ਤੋਂ ਨਫ਼ਰਤ ਕਰਦੇ, ਕਹਿ ਦਿੰਦੇ ਨੇ। ਕਹਿੰਦੇ ਨੇ ਕੋਈ ਬੰਦਾ ਖਜੂਰ ਤੇ ਚੜਿਆ ਸੀ, ਖਜੂਰ ਬੜੀ ਉੱਚੀ ਸੀ ਤੇ ਖਜੂਰਾਂ ਬੜੀਆਂ ਸੋਹਣੀਆਂ ਲੱਗੀਆਂ ਸਨ ਚਮਕੀ। ਜਦੋਂ ਚੜਿਆ ਉਦੋਂ ਤੇ ਖਜੂਰਾਂ ਵੱਲ ਧਿਆਨ ਸੀ, ਥੱਲੇ ਨਾ ਵੇਖਿਆ, ਚੜ੍ਹਦਾ ਹੀ ਗਿਆ, ਚੜ੍ਹਦਾ ਹੀ ਗਿਆ, 50 ਫੁੱਟ ਚੜ੍ਹ ਗਿਆ ਤੇ ਚੜਿਆ ਨਹੀਂ ਸੀ ਕਦੀ ਆਪਣੇ ਵਾਲੇ ਕੋਠੇ ਤੇ ਵੀ, 50 फुट जदों लालच विच चढ़ गया ते थले झाती मारी ओहो इन्नी जमीन दूर घबरा गया पसीने आ गए। ਉਹ ਮਸੀਤ ਜਾਂਦਾ ਸੀ ਉਹਨੇ ਕਿਹਾ ਜੀ ਜੇ ਮੈਂ ਬਚ ਗਿਆ ਡਿੱਗਣੋਂ ਜੇ 100 ਖਜੂਰਾਂ ਲਾਵਾਂਗਾ ਤੇ 90 ਮਸੀਤ ਵਿੱਚ ਦਿਆਂਗਾ 10 ਕੋਲ ਰੱਖਾਂਗਾ। ਥੱਲੇ ਉਤਰਦਾ ਗਿਆ ਖੁਦਾ ਖੁਦਾ ਕਰਦਾ ਜਦੋਂ 10 ਕੁ ਫੁੱਟ ਥੱਲੇ ਆਇਆ ਨਾ ਮਨ ਵਿੱਚ ਖਿਆਲ ਆਇਆ ਵੀ ਐਵੇਂ ਕਹਿ ਬੈਠੇ ਉੱਤਰ ਤੇ ਜਾਣਾ ਹੀ ਸੀ ਆਪਾਂ ਇਹ ਰੱਬ ਨਾਲ ਐਵੇਂ ਇਕਰਾਰ ਕਰ ਬੈਠੇ ਕੀ ਲੋੜ ਸੀ ਉੱਤਰ ਮੈਂ ਰਿਹਾ ਖਜੂਰਾਂ ਰੱਬ ਨੂੰ ਇਹ ਕੀ ਗੱਲ। ਕਹਿੰਦਾ ਚੱਲ ਭੁਲੇਖਾ ਲੱਗ ਗਿਆ 80 ਦਿਆਂਗਾ 20 ਰੱਖਾਂਗਾ 10 ਫੁੱਟ ਉੱਤਰ ਆਇਆ। ਜਿਉਂ ਜਿਉਂ ਥੱਲੇ ਆਉਂਦਾ ਗਿਆ ਖਜੂਰਾਂ ਘਟਦੀਆਂ ਗਈਆਂ ਤੇ ਜਦੋਂ 10 ਕੁ ਫੁੱਟ ਜ਼ਮੀਨ ਤੋਂ ਰਹਿ ਗਿਆ ਨਾ ਫਿਰ ਤੇ ਤਗੜਾ ਹੋ ਗਿਆ ਖਜੂਰਾਂ 100 ਤੋੜ ਕੇ ਲਿਆ ਰਿਹਾ ਸੀ ਜਦੋਂ 10 ਕੁ ਫੁੱਟ ਰਹਿ ਗਿਆ ਤੇ ਉਸ ਵੇਲੇ ਕਹਿੰਦਾ ਵੀ ਰੱਬ ਦਾ ਕਿਹੜਾ ਜ਼ੋਰ ਲੱਗਾ ਲੱਤਾਂ ਤੇ ਮੇਰੀਆਂ ਚਲੀਆਂ ਗਈਆਂ ਨੇ ਉਹਨੂੰ ਕਾਹਦੀਆਂ ਖਜੂਰਾਂ ਇੱਕ ਵੀ ਨਹੀਂ ਦੇਣੀ। ਇੰਨੀ ਕਹਿਣ ਦੀ ਦੇਰ ਸੀ ਪੈਰ ਤਿਸਲ ਗਏ ਜ਼ਮੀਨ ਤੇ ਡਿੱਗ ਪਿਆ ਲੱਤ ਟੁੱਟ ਗਈ ਖਜੂਰਾਂ ਖਿਲਰ ਗਈਆਂ ਪਰ ਅਜੇ ਵੀ ਮੈਂ ਸ਼ੁਰੂ ਵਿੱਚ ਕਿਹਾ ਸੀ ਬੰਦਾ ਚਲਾਕ ਬੜਾ ਹੈ ਕਿਸੇ ਪਾਸਿਓਂ ਘੇਰਿਆ ਨਹੀਂ ਜਾਂਦਾ ਜਦੋਂ ਡਿੱਗਾ ਨਾ ਲੱਤ ਟੁੱਟ ਗਈ ਖਜੂਰਾਂ ਖਿਲਰ ਗਈਆਂ। ਕਹਿੰਦਾ ਖੁਦਾ ਤੂੰ ਗੁੱਸਾ ਹੀ ਕਰ ਗਿਆ ਮੈਂ ਤੇ ਮਖੌਲ ਹੀ ਕਰਨ ਡਿਆ ਸੀ ਤੇਰੇ ਨਾਲ ਇਹ ਤੇ ਐਵੇਂ ਕਿਹਾ ਸੀ ਦੇਣੀਆਂ ਤੇ ਜ਼ਰੂਰ ਸੀ ਨਹੀਂ ਆਦਮੀ ਝੂਠਾ ਝੂਠਾ ਹੋਣਾ ਤੇ ਇਹਨੇ ਸਿੱਖੀ ਨਹੀਂ ਭਾਵੇਂ ਇਹਨੂੰ ਸੰਨ ਦੇ ਉੱਪਰ ਫੜ ਲਵੋ ਕਹੇਗਾ ਜੀ ਭੁਲੇਖੇ ਨਾਲ ਕਿਸੇ ਨੇ ਕਿਹਾ ਸੀ ਚੋਰੀ ਕਰੋ ਮੈਂ ਤੇ ਬੜਾ ਸੰਤ ਹਾਂ ਮੇਰੇ ਤੇ ਕੋਲ ਅਜਿਹੀ ਗੱਲ ਹੈ ਹੀ ਨਹੀਂ। ਇਹ ਮਨੁੱਖ ਦੀ ਆਪਣੀ ਦਸ਼ਾ ਹੈ। ਇਸ ਸਿੱਖ ਨੇ ਜਦੋਂ ਪਾਰ ਨਿਕਲਿਆ ਤੇ ਵੇਖਿਆ ਜਿਹੜੇ ਨਾਲ ਦੇ ਬਚੇ ਨੇ ਬੜੇ ਕਿਰਤ ਘਣ ਨੇ ਪੁੱਛਿਆ ਵੀ ਨਹੀਂ ਗੁਰੂ ਨਾਨਕ ਕੌਣ ਹੈ ਨਾਲ ਉਹਦਾ ਸਾਥੀ ਸੀ ਉਹਨੇ ਕਿਹਾ ਸੱਜਣਾ ਇਹ ਸੰਸਾਰੀ ਨੇ ਕਾਹਨੂੰ ਪੁੱਛਦੇ ਨੇ ਚੱਲ ਅੱਗੇ ਇਹ ਕੰਮ ਗੁਰੂ ਦੇ ਹੈ ਇਹ ਉਹਨਾਂ ਚਿਰ ਹੀ ਪੁੱਛਦੇ ਜ਼ਿਆਦਾ ਜਿੰਨਾ ਚਿਰ ਲੋੜ ਹੁੰਦੀ। ਚਲਾ ਗਿਆ ਖੈਰ ਗੁਰੂ ਤੇਗ ਬਹਾਦਰ ਸਾਹਿਬ ਕੋਲ ਗਿਆ ਮੈਂ ਗੱਲ ਨੂੰ ਮੁਕਾ ਦਿਆਂ ਛੋਟਾ ਕਰਦਿਆਂ ਔਰ ਜਦੋਂ ਅੰਦਰ ਗਿਆ ਤੇ ਸੋਚਿਆ ਪਤਾ ਨਹੀਂ ਇਹ ਗੁਰੂ ਹੈਣ ਕਿ ਨਹੀਂ 5 ਮੋਹਰਾਂ ਰੱਖੀਆਂ ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣਾ ਮੋਢਾ ਅੱਗੇ ਕਰ ਦਿੱਤਾ ਕਹਿਣ ਲੱਗੇ ਮੱਖਣ ਸ਼ਾਹ ਜਿੱਦਣ ਡੁੱਬਦਾ ਸੈਂ ਉਦਣ ਤੇ 500 ਕਿਹਾ ਸੀ ਸਾਡਾ ਤੇ ਮੋਢਾ ਵੀ ਰਗੜਿਆ ਗਿਆ ਤੇਰਾ ਜਹਾਜ਼ ਚੁੱਕ ਚੁੱਕ ਕੇ ਹੁਣ 5 ਤੇ ਆ ਗਿਆ ਫਿਰ ਇਹਨੇ 500 ਭੇਟਾਂ ਕੀਤੀਆਂ ਤੇ ਨਾਲੇ ਕਿਹਾ ਸੀ ਗੁਰੂ ਲਾਧੋ ਰੇ ਗੁਰੂ ਲਾਧੋ ਰੇ ਇਹ ਹੱਥ ਦੇ ਕੇ ਬਚਾਉਣ ਦੀ ਅਰਦਾਸ ਗੁਰੂ ਕਲਗੀਆਂ ਵਾਲੇ ਕਰ ਰਹੇ ਕਹਿੰਦੇ ਰਾਖ ਲੇ ਹੋ ਮੋਹ ਰੱਖਣ ਹਾਰੇ ਤੁਸੀਂ ਰੱਖਣ ਵਾਲੇ ਹੋ ਮੈਨੂੰ ਬਚਾ ਲਓ ਸਾਹਿਬ ਸੰਤ ਸਹਾਏ ਪਿਆਰੇ ਤੁਸੀਂ ਆਪਣੇ ਸੰਤਾਂ ਦੇ ਸਦਾ ਹੀ ਸਹਾਇਕ ਰਹੇ ਹੋ ਜਿਹੜੇ ਤੁਹਾਡੀ ਸ਼ਰਨ ਵਿੱਚ ਪਏ ਨੇ ਤੁਸੀਂ ਉਹਨਾਂ ਦੀ ਸਹਾਇਤਾ ਜ਼ਰੂਰ ਕੀਤੀ ਹੈ ਤੁਸੀਂ ਉਹਨਾਂ ਦੀ ਰੱਖਿਆ ਜ਼ਰੂਰ ਕਰਦੇ ਹੋ ਇੱਕ ਗੁਣ ਤੁਹਾਡੇ ਵਿੱਚ ਹੋਰ ਹੈ ਕਲਗੀਧਰ ਪਾਤਸ਼ਾਹ ਕਹਿੰਦੇ ਦੀਨ ਬੰਧ ਦੁਸ਼ਟਨ ਕੇ ਹੰਤਾ ਦੀਨ ਦਾ ਅਰਥ ਹੈ ਗਰੀਬ ਬੰਧ ਦਾ ਅਰਥ ਹੈ ਧੀਰਜ ਦੇਣ ਵਾਲੇ ਦੁਸ਼ਟਨ ਕੇ ਹੰਤਾ ਹੰਤਾ ਦਾ ਅਰਥ ਹੈ ਹੰਤਨਾ ਹੱਤਿਆ ਕਰਨੀ ਮਾਰਨਾ ਤੁਹਾਡਾ ਇੱਕ ਸੁਭਾਅ ਹੈ ਦੁਸ਼ਟਾਂ ਨੂੰ ਮਾਰਨ ਵਾਲੇ ਹੋ ਤੇ ਜਿਹੜੇ ਗਰੀਬ ਨੇ ਨਿਮਰਤਾ ਵਾਲੇ ਨੇ ਉਹਨਾਂ ਦੀ ਰੱਖਿਆ ਕਰਨ ਵਾਲੇ ਹੋ ਉਹਨਾਂ ਤੇ ਕਿਰਪਾ ਕਰਨ ਵਾਲੇ ਹੋ ਉਹਨਾਂ ਦੀ ਰਾਖੀ ਕਰਨ ਵਾਲੇ ਹੋ ਕਹਿੰਦੇ ਦੀਨ ਬੰਦ ਦੁਸ਼ਟਨ ਕੇ ਹੰਤਾ ਉਹ ਦੁਸ਼ਟਾਂ ਨੂੰ ਮਾਰਨ ਵਾਲਾ ਹੈ ਇਹ ਉਹਦਾ ਸੁਭਾਅ ਹੈ। ਮੈਂ ਪਹਿਲੇ ਦੀਵਾਨ ਵਿੱਚ ਵੀ ਸ਼ਾਇਦ ਬੇਨਤੀ ਕੀਤੀ ਸੀ ਕੁਝ ਲੋਕ ਕਹਿੰਦੇ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਤੇ ਸਰਬੱਤ ਦਾ ਭਲਾ ਮੰਗਿਆ ਗਿਆ ਚੌਪਈ ਸਾਹਿਬ ਵਿੱਚ ਤੇ ਕਿਹਾ ਗਿਆ ਮਾਰੋ ਦੁਸ਼ਟਾਂ ਨੂੰ ਇਹ ਤੇ ਬਾਣੀ ਕਿਵੇਂ ਗੁਰੂ ਦੀ ਤੇ ਮੈਂ ਉਦਣ 2-3 ਉਦਾਹਰਨਾਂ ਦਿੱਤੀਆਂ ਸਨ ਪੜ੍ਹੋ ਬਾਣੀ ਗੁਰੂ ਗ੍ਰੰਥ ਸਾਹਿਬ ਨੂੰ ਚੰਗੀ ਤਰ੍ਹਾਂ ਪੜ੍ਹੋ ਅਸੀਂ ਦੂਜਿਆਂ ਨੂੰ ਕਹਿੰਦੇ ਰਹੇ ਹਾਂ ਵੀ ਤੁਸੀਂ ਫੁੱਲ ਇਕੱਲੇ ਚੜਾਉਂਦੇ ਹੋ ਕਦੀ ਬਾਣੀ ਨੂੰ ਪੜ੍ਹਿਆ ਕਰੋ ਜੀ ਗਿਆਨ ਲਵੋ ਸਾਡੇ ਤੋਂ ਆਪ ਨਹੀਂ ਪੜ੍ਹਿਆ ਅਸੀਂ ਨਹੀਂ ਤੇ ਗੱਲਾਂ ਨਾ ਕਰਦੇ ਪੜ੍ਹਿਆ ਸੀ ਗੁਰੂ ਗ੍ਰੰਥ ਸਾਹਿਬ ਵੀ ਨਹੀਂ ਗੱਲਾਂ ਅਸੀਂ ਬਾਈਬਲ ਦੀਆਂ ਕਰੀ ਜਾਂਦੇ ਹਾਂ, ਦਸਮ ਗ੍ਰੰਥ ਦੀਆਂ ਕਰੀ ਜਾਂਦੇ। ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ ਹੈ ਕਿ ਸੁਲਹੀ ਤੇ ਨਾਰਾਇਣ ਰਾਗ, ਸੁਲਹੀ ਕਾ ਹਾਥ ਕਹੀ ਨਾ ਪਹੁੰਚੇ, ਸੁਲਹੀ ਹੋਏ ਮੁਆ ਨਾ ਪਾਗ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਲਿਖਿਆ, ਪਾਪੀ ਕੋ ਦੰਡ ਦਿਓ ਏ ਜੈਕਾਰ ਕੀਓ ਧਰਮੀਆਂ ਕਾ। ਸਤਿਗੁਰਾਂ ਦੀ ਬਾਣੀ ਵਿੱਚ ਲਿਖਿਆ ਹੋਇਆ ਹੈ, ਲੇਪ ਨਾ ਲਾਗੋ ਤਿਲਕਾ ਮੂਲ, ਦੁਸ਼ਟ ਬ੍ਰਾਹਮਣ ਮੁਆ ਹੋਏ ਸੂਲ। ਉਹ ਬ੍ਰਾਹਮਣ ਮਰ ਗਿਆ ਜਿਹੜਾ ਗੁਰੂ ਹਰਗੋਬਿੰਦ ਸਾਹਿਬ ਨੂੰ ਜ਼ਹਿਰੀਲਾ ਦਹੀਂ ਪਿਆਉਣ ਦਾ ਯਤਨ ਕਰ ਰਿਹਾ ਸੀ। ਇਹ ਬੇਨਤੀ ਕੀਤੀ ਗਈ ਹੈ, ਇਹਦੇ ਤੋਂ ਬਿਨਾਂ ਨਹੀਂ ਸਰਿਆ। ਜਿੱਥੇ ਸਰਬੱਤ ਦਾ ਭਲਾ ਹੈ ਨਾ, ਦੋ ਚੀਜ਼ਾਂ ਨੂੰ ਅਸੀਂ ਇਕੱਠੀਆਂ ਨਹੀਂ ਵੇਖ ਸਕਦੇ। ਮੈਂ ਸ਼ੁਰੂ ਵਿੱਚ ਕਿਹਾ ਸੀ ਗੁਰੂ ਦੇ ਨੇੜੇ ਬਹੁਤਾ ਆ ਜਾਈਏ ਨਾ, ਜਿਵੇਂ ਆਪਾਂ ਇੱਕ ਬੱਚਾ ਹੈ ਦੂਰੋਂ ਖਲੋ ਕੇ ਕਿਸੇ ਚੀਜ਼ ਨੂੰ ਵੇਖੇ ਤੇ ਸਾਰੀ ਦਿਸੇਗੀ। ਬੱਚਾ ਨਹੀਂ, ਵੱਡੇ ਵੀ ਵੇਖੋ, ਤੁਸੀਂ ਦੂਰੋਂ ਖਲੋ ਕੇ ਵੇਖੋਗੇ ਤੇ ਇਮਾਰਤ ਸਾਰੀ ਦਿਸੇਗੀ, ਕਮਰੇ ਵੀ ਦਿਸਣਗੇ, ਬਰਾਮਡੇ ਵੀ ਦਿਸਣਗੇ, ਸਭ ਕੁਝ ਦਿਸੇਗਾ। ਪਰ ਜੇ ਤੁਸੀਂ ਬਹੁਤਾ ਨੇੜੇ ਆ ਗਏ ਤੇ ਇੱਕੋ ਹੀ ਕਮਰਾ ਦਿਸੇਗਾ, ਬਾਕੀ ਅੱਖਾਂ ਤੋਲੇ ਹੋ ਜਾਏਗਾ। ਮੈਨੂੰ ਇੰਜ ਲੱਗਦਾ ਹੈ ਅਸੀਂ ਬਹੁਤੇ ਨੇੜੇ ਆ ਗਏ ਜਿਹੜੇ ਗੁਰੂ ਦੇ ਪੜ੍ਹ ਪੜ੍ਹ ਕੇ ਸਾਨੂੰ ਗੁਰੂ ਦੀ ਇੱਕ ਗੱਲ ਦਿਸਦੀ ਹੈ, ਬਾਕੀਆਂ ਦਿਸਦੀਆਂ ਕੋਈ ਨਹੀਂ, ਵੀ ਹੋਰ ਵੀ ਕਈਆਂ ਹੋਈਆਂ ਨੇ ਵਿੱਚ, ਜ਼ਿਆਦਾ ਨੇੜੇ ਹੋ ਗਏ। ਤਾਂ ਮੈਂ ਸਮਝਣਾ ਦੂਰ ਰਹਿਣ ਦਾ ਮਤਲਬ ਥੋੜੀ ਜਿਹੀ ਸ਼ਰਧਾ ਵਿੱਚ, ਭੈ ਵਿੱਚ ਰਹਿਣਾ, ਅਦਬ ਵਿੱਚ ਰਹਿਣਾ। ਅਦਬ ਅਸੀਂ ਛੱਡ ਦਿੱਤਾ, ਇਸ ਕਰਕੇ ਸਾਨੂੰ ਇੱਕ ਚੀਜ਼ ਦਿਸਦੀ ਹੈ ਜੀ, ਗੁਰੂ ਸਾਹਿਬ ਨੇ ਤੇ ਸਰਬੱਤ ਦਾ ਭਲਾ ਮੰਗਿਆ, ਦੁਸ਼ਟਾਂ ਦੀ ਗੱਲ ਕਿੱਥੇ ਕੀ, ਉਹ ਪਾਸੇ ਹੋ ਗਈ ਗੱਲ। ਜਿਨ੍ਹਾਂ ਨੂੰ ਦੁਸ਼ਟਾਂ ਦੀ ਦਿਸਦੀ ਉਹਨਾਂ ਨੂੰ ਸਰਬੱਤ ਦਾ ਭਲਾ ਨਹੀਂ ਦਿਸਦਾ, ਗੱਲ ਦੋਵਾਂ ਪਾਸੇ ਬਰਾਬਰ ਹੋ ਗਈ। ਤਾਂ ਇਹਨੂੰ ਜਾਣਨਾ ਚਾਹੀਦਾ, ਬੇਨਤੀ ਕਰ ਰਹੇ ਨੇ, ਮੇਰੀ ਰੱਖਿਆ ਕਰੋ, ਤੁਮ ਹੋ ਪੁਰੀ ਚਤੁਰ ਦਸ ਕੰਤਾ, ਤੁਸੀਂ 14 ਪੁਰੀਆਂ ਦੇ ਕੰਤ ਹੋ, ਮਾਲਕ ਹੋ। ਸੋ ਐਸੇ ਅਕਾਲ ਪੁਰਖ ਦੇ ਚਰਨਾਂ ਵਿੱਚ ਬੇਨਤੀ ਕਰਨੀ ਚਾਹੀਦੀ। ਆਓ ਇੱਕ ਦੋ ਮਿੰਟ ਵਾਸ ਅਰਦਾਸ ਬੇਨਤੀ ਕਰੀਏ। ਨਾਮ ਮਿਲੇ ਤਾਂ ਜੀਵਾ ਨਾਨਕ, ਨਾਮ ਮਿਲੇ, ਨਾਮ ਮਿਲੇ ਤਾਂ ਜੀਵਾ ਨਾਨਕ, ਨਾਮ ਮਿਲੇ, ਨਾਮ ਮਿਲੇ। ਨਾਮ ਮਿਲੇ ਤਾਂ ਜੀਵਾ ਨਾਨਕ, ਨਾਮ ਮਿਲੇ, ਨਾਮ ਮਿਲੇ ਤਾਂ ਜੀਵਾ ਨਾਨਕ, ਨਾਮ ਮਿਲੇ। ਮੈਂ ਨਿਰਗੁਣ ਆਰੇ ਕੋ ਗੁਣ ਨਾਹੀ, ਨਿਰਗੁਣ ਆਰੇ ਕੋ ਗੁਣ ਨਾਹੀ। ਆਪੇ ਤਰਸ ਪਇਓਈ ਨਾਨਕ, ਨਾਮ ਮਿਲੇ, ਨਾਮ ਮਿਲੇ ਤਾਂ ਜੀਵਾ ਨਾਨਕ, ਨਾਮ ਮਿਲੇ। ਆਪੇ ਤਰਸ ਤਰਸ ਪਿਆ ਮਿਹਰਾਮਤ ਹੋਈ, ਤਰਸ ਪਿਆ ਮਿਹਰਾਮਤ ਹੋਈ। ਤਰਸ ਪਿਆ ਮਿਹਰਾਮਤ ਹੋਈ, ਤਰਸ ਪਿਆ ਮਿਹਰਾਮਤ ਹੋਈ। ਸਤਿਗੁਰ ਸੱਜਣ ਮਿਲਿਆ ਨਾਨਕ, ਨਾਮ ਮਿਲੇ, ਨਾਮ ਮਿਲੇ ਤਾਂ ਜੀਵਾ ਨਾਨਕ, ਨਾਮ ਮਿਲੇ। ਸਤਿਗੁਰ ਸੱਜਣ ਤਨ ਮਨ ਥੀਵੈ ਹਰਿਆ ਨਾਨਕ, ਨਾਮ ਮਿਲੇ, ਨਾਮ ਮਿਲੇ ਤਾਂ ਜੀਵਾ ਨਾਨਕ, ਨਾਮ ਮਿਲੇ। ਤਨ ਮਨ ਥੀਵੈ ਨਾਮ ਮਿਲੇ ਤਾਂ ਜੀਵਾ ਨਾਨਕ, ਨਾਮ ਮਿਲੇ। ਸੋਏ ਬਾਣੀ ਚੌਪਈ ਸਾਹਿਬ ਦੀ ਵਿਆਖਿਆ, ਜੋ ਕਿ ਇਹਨਾਂ ਦਿਨਾਂ ਵਿੱਚ ਵਿਆਖਿਆ ਗੁਰੂ ਸਾਹਿਬ ਦੀ ਕਿਰਪਾ ਨਾਲ ਚੱਲੇਗੀ। ਸ਼ਾਮ ਦੇ ਦੀਵਾਨ ਵਿੱਚ ਇੱਕ ਹਫ਼ਤੇ ਵਾਸਤੇ ਹੁਣ ਇਹ ਬਾਣੀ ਦੀ ਵਿਆਖਿਆ ਸ਼ਾਮ ਨੂੰ ਕੀਤੀ ਜਾਏਗੀ। ਆਪ ਜੀ ਨੇ ਠੀਕ ਸਮੇਂ 6 ਵਜਣ ਤੋਂ ਕੁਝ ਮਿੰਟ ਪਹਿਲਾਂ ਪਹੁੰਚਣ ਦੀ ਕਿਰਪਾ ਕਰਨੀ। ਇਹਨੀਆਂ ਬੇਨਤੀਆਂ ਪ੍ਰਵਾਨ ਹੋਈਆਂ।